ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਘਰ ਦਰ ਫਿਰ ਥਾਕੀ ਬਹੁ ਤੇਰੇ ਜਾਤ ਅਸੰਖ ਅੰਤ ਨਹੀਂ ਮੇਰੇ ਘਰ ਦਰ ਫਿਰ ਥਾਕੀ ਬਹੁ ਤੇਰੇ ਜਾਤ ਅਸੰਖ ਅੰਤ ਨਹੀਂ ਮੇਰੇ ਕੇਤੇ ਮਾਤ ਪਿਤਾ ਸੁੱਤ ਧੀਆਂ ਕੇਤੇ ਗੁਰ ਚੇਲੇ ਫੁੰਨ ਹੂਆ ਕਾਚੇ ਗੁਰ ਤੇ ਮੁਕਤ ਨਾ ਹੂਆ ਕੇਤੀ ਨਾਰ ਵਰ ਏਕ ਸੰਭਾਲ ਗੁਰਮੁਖ ਮਰਨ ਜੀਵਨ ਪ੍ਰਭ ਨਾਲ ਦਹ ਦਿਸ ਢੂੰਡ ਕਰੈ ਮੈਂ ਪਾਇਆ ਮੇਲ ਪਿਆ ਸਤਿਗੁਰੂ ਮਿਲਾਇਆ ਦਹ ਦਿਸ ਢੂੰਡ ਕਰੈ ਮੈਂ ਪਾਇਆ ਮੇਲ ਪਿਆ ਸਤਿਗੁਰੂ ਮਿਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਸ਼ਤਰ ਤਖ ਦੇ ਮਾਲਿਕ ਰੂਹਾਨੀਅਤ ਦੇ ਭੰਡਾਰ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਅਕਾਲ ਪੁਰਖ ਵਾਹਿਗੁਰੂ ਦੁਆਰਾ ਬਖਸ਼ਿਸ਼ ਕੀਤੇ ਹੋਏ ਮਾਨਸ ਜਨਮ ਦੁਰਲੱਭ ਦੇਹ ਦੀਆਂ ਅਮੁੱਲਕ ਘੜੀਆਂ ਬੇਸ਼ਕੀਮਤੀ ਸਵਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਬੈਠ ਕੇ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹੋ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਸਤਿਗੁਰੂ ਜੀ ਨੇ ਤਰੁੱਠ ਕੇ ਬਖਸ਼ਿਸ਼ਾਂ ਕਰਕੇ ਅੰਮ੍ਰਿਤ ਵੇਲੇ ਸਮੁੱਚੀ ਮਨੁੱਖਤਾ ਦੇ ਕਲਿਆਣ ਵਾਸਤੇ ਹੁਕਮਨਾਮੇ ਦੇ ਰੂਪ ਵਿੱਚ ਮੁੱਖ ਵਾਕ ਜੀ ਦੀ ਬਖਸ਼ਿਸ਼ ਕੀਤੀ ਹੈ। ਇਸ ਪਾਵਨ ਮੁੱਖ ਵਾਕ ਦੀ ਵਿਚਾਰ ਕਰਨ ਵਾਸਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪਾਂ ਸਾਰੇ ਜੁੜ ਬੈਠੇ ਹਾਂ। ਅੱਜ ਦਾ ਇਹ ਪਾਵਨ ਮੁੱਖ ਵਾਕ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਜੋ ਸਤਿਗੁਰੂ ਜੀ ਨੇ ਰਾਮਕਲੀ ਰਾਗ ਅੰਦਰ ਇਸ ਪਵਿੱਤਰ ਬਾਣੀ ਦੀ ਬਖਸ਼ਿਸ਼ ਕੀਤੀ ਹੈ। ਇਸ ਪਾਵਨ ਬਾਣੀ ਦਾ ਨਾਮ ਸਤਿਗੁਰੂ ਜੀ ਨੇ ਸਿਰਲੇਖ ਬਖਸ਼ਿਸ਼ ਕੀਤਾ ਹੈ ਰਾਮਕਲੀ ਮਹੱਲਾ ਪਹਿਲਾ ਦੱਖਣੀ ਓਅੰਕਾਰ। इस पावन बाणी दियां कुल 54 पौड़ियां हन और अज सतगुरु जी ने 21वीं पौड़ी तो लैके 25वीं पौड़ी तक सानू हुक्म बख्शिश किया है। सतगुरु जी की बख्शिश करते हैं, आओ इस पावन बाणी की विचार नाल जुड़िए। सतगुरु जी ने की हुक्म बख्शिश किया है और नाल अरदास करिए। एक तो सतगुरु जी के शुकराने की अरदास कि गुरु ग्रंथ साहिब महाराज जी ने त्रुट के धन गुरु रामदास महाराज जी ने अपार बख्शिश करके आपां सारिआं नूं अपने चरणा कमलों में सद बहाया है। गुरु रामदास महाराज जी का कोटान कोट शुकर शुकर शुकराना है। दूसरा अरदास विच मंग करनी सतगुरु जी कृपा करो शरीर दे नाल नाल पावन शब्द विच साडी सुरत भी जोड़ो तां जो शरीर करके जिहड़ा सफर है वह सिर्फ इस संसार तक कित्थों तक ही है, इस तों अगे जिहड़ा सफर है वह सुरत ने करना है। ਤਾਂ ਸਤਿਗੁਰ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ, ਮਹਾਰਾਜ ਸਾਨੂੰ ਕਿਰਪਾ ਕਰਕੇ ਸੁਰਤੀ ਦਾ ਗਿਆਨ ਅਤੇ ਟਿਕਾਊ ਬਖਸ਼ਿਸ਼ ਕਰੋ। ਆਓ ਇੱਕ ਵਾਰ ਪਾਵਨ ਸ਼ਬਦ ਦੀ ਵਿਚਾਰ ਤੋਂ ਪ੍ਰਥਮ ਦੋਵੇਂ ਹੱਥ ਜੋੜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਝੁਕਾ ਕੇ, ਦੂਰ ਦੁਰੇਡੇ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਵੀ ਲਾਓ ਹਾਜ਼ਰੀ, ਇੱਕ ਵਾਰ ਪਿਆਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ, ਫਿਰ ਰੱਖੋ ਜੀ ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਘਰ ਦਾਰ ਫਿਰ ਥਾਕੀ ਬਹੁ ਤੇਰੇ,
ਆਖੋ ਸਤਨਾਮ ਸ੍ਰੀ ਵਾਹਿ, ਗੱਜ ਕੇ ਆਖਿਆ ਕਰੋ ਸਤਨਾਮ ਸ੍ਰੀ
ਵਾਹਿਗੁਰੂ,
ਕਿਉਂਕਿ ਵਾਹਿਗੁਰੂ ਕਹਿੰਦਿਆਂ ਮੁੱਖ ਪਵਿੱਤਰ ਅਤੇ ਵਾਹਿਗੁਰੂ ਕਹਿੰਦਿਆਂ ਸਵਾਸਾਂ ਦਾ ਭਲਾ। ਅੱਜ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਰ ਬਖਸ਼ਿਸ਼ ਕਰ ਰਹੇ ਹਨ। ਇਸ ਪਾਵਨ ਬਾਣੀ ਦਾ ਪਾਠ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 929 ਉੱਤੇ ਆਰੰਭ ਹੁੰਦਾ। ਅੱਜ ਜੋ ਸਤਿਗੁਰੂ ਜੀ ਨੇ 5 ਪੌੜੀਆਂ ਦਾ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਇਹ ਪਵਿੱਤਰ ਸ਼ਬਦ 932 ਅਤੇ 33 ਅੰਗ ਉੱਤੇ ਸਵਾਇਮਾਨ ਹੈ। ਸਮੁੱਚੀ ਹੀ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਇੱਕੋ ਹੀ ਰਹਾਓ ਦੀ ਪੰਕਤੀ ਬਖਸ਼ਿਸ਼ ਕੀਤੀ ਹੈ। ਜਦੋਂ ਤੁਸੀਂ ਦਰਸ਼ਨ ਕਰੋਗੇ ਇਸ ਪਾਵਨ ਬਾਣੀ ਰਾਮਕਲੀ ਮਹੱਲਾ ਪਹਿਲਾ ਦੱਖਣੀ ਓਅੰਕਾਰ ਦੀ ਪਾਵਨ ਬਾਣੀ ਵਿੱਚ ਇੱਕੋ ਹੀ ਰਹਾਓ ਦੀ ਪੰਕਤੀ ਬਖਸ਼ਿਸ਼ ਕੀਤੀ ਹੈ ਔਰ ਉਹ ਪੰਕਤੀ ਇਸ ਪਾਵਨ ਬਾਣੀ ਦਾ ਕੇਂਦਰੀ ਭਾਵ ਹੈ। ਔਰ ਇਹ ਪਾਵਨ ਬਾਣੀ ਦੇ ਜਿੰਨੇ ਵੀ ਇਹਦੇ ਵਿੱਚ ਸਵਾਲ ਜਵਾਬ ਹਨ, ਸਤਿਗੁਰ ਜੀ ਇੱਕ ਪੰਡਿਤ ਨੂੰ ਸੰਬੋਧਨ ਕਰ ਰਹੇ ਹਨ। ਇਤਿਹਾਸ ਕਹਿੰਦਾ ਇਸ ਪਾਵਨ ਬਾਣੀ ਦੀ ਉਥਾਨਕਾ ਹੈ ਕਿ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਪਹਿਲੀ ਉਦਾਸੀ ਕਰਦਿਆਂ ਕਰਦਿਆਂ ਸੰਗਲਾ ਦੀਪ ਤੋਂ ਵਾਪਸ ਆਏ ਤਾਂ ਸਤਿਗੁਰ ਜੀ ਸੋਮਨਾਥ ਮੰਦਰ ਦੇ ਰਸਤੇ ਹੁੰਦੇ ਹੋਏ ਇੱਕ ਨਦੀ ਦੇ ਕੰਢੇ ਬਣੇ ਹੋਏ ਮੰਦਰ ਵਿੱਚ ਗਏ ਨੇ। ਉਸ ਮੰਦਰ ਦਾ ਨਾਮ ਅੱਜ ਵੀ ਓਅੰਕਾਰ ਦਾ ਮੰਦਰ ਹੈ। ਉਸ ਨਦੀ ਦਾ ਨਾਮ ਹੈ ਨਰਮਦਾ ਨਦੀ। ਹਿੰਦੁਸਤਾਨ ਵਿੱਚ ਇਹ ਦੱਖਣ ਦੇ ਇਲਾਕੇ ਵਿੱਚ ਸਥਿਤ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਸੰਗਲਾ ਦੀਪ ਤੋਂ ਹੁੰਦੇ ਹੋਏ ਸੋਮਨਾਥ ਦੇ ਮੰਦਰ ਦੇ ਰਸਤੇ ਨਰਮਦਾ ਨਦੀ ਦੇ ਕੰਢੇ ਉਸ ਮੰਦਰ ਕੋਲ ਪਹੁੰਚੇ ਤਾਂ ਉੱਥੇ ਬਹੁਤ ਲੋਕਾਂ ਦੀ ਭੀੜ ਵੇਖੀ। ਉਸ ਮੰਦਰ ਦੇ ਅੰਦਰ ਦਿਨ ਚੜ੍ਹਨ ਤੋਂ ਪਹਿਲਾਂ ਸੈਂਕੜੇ ਲੋਕਾਂ ਦੀ ਭੀੜ ਲੱਗਦੀ ਹੈ ਔਰ ਫਿਰ ਜਿਵੇਂ ਹੀ ਸੂਰਜ ਉਦੇ ਹੁੰਦਾ ਹੈ ਉਸ ਮੰਦਰ ਦਾ ਪੁਜਾਰੀ ਜਿਹੜਾ ਉਸ ਮੰਦਰ ਦੇ ਅੰਦਰ ਸਥਾਪਿਤ ਕੀਤੀ ਹੋਈ ਜਿਹੜੀ ਮੂਰਤੀ ਹੈ ਉਹ ਸ਼ਿਵ ਜੀ ਦੀ ਮੂਰਤੀ ਹੈ ਅਤੇ ਉਸ ਮੂਰਤੀ ਦਾ ਨਾਮ ਉਹਨੇ ਰੱਖਿਆ ਹੋਇਆ ਓਅੰਕਾਰ ਦੀ ਮੂਰਤੀ। ਜਦੋਂ ਸੂਰਜ ਉਦੇ ਹੁੰਦਾ ਫਿਰ ਉਹ ਆਪਣੀ ਪੂਜਾ ਪਾਠ ਸਮਾਪਤ ਕਰਕੇ ਜੁੜੇ ਹੋਏ ਲੋਕਾਂ ਨੂੰ ਪਰਦਾ ਪਰੇ ਕਰਕੇ ਦਰਸ਼ਨ ਕਰਵਾਉਂਦਾ। ਥੋੜ੍ਹੇ ਥੋੜ੍ਹੇ ਲੋਕ ਦਰਸ਼ਨ ਕਰਦੇ ਨੇ, ਫਿਰ ਉਹ ਪਰਦਾ ਕਰ ਦਿੰਦਾ, ਫਿਰ ਲੋਕ ਜਮ੍ਹਾਂ ਹੁੰਦੇ ਨੇ, ਫਿਰ ਦਰਸ਼ਨ ਕਰਵਾਉਂਦੇ। ਇਸ ਤਰ੍ਹਾਂ ਪੂਰਾ ਦਿਨ ਉਹਦਾ ਸਿਲਸਿਲਾ ਚੱਲਦਾ। ਸ਼ਿਖਰ ਦੁਪਹਿਰ ਵੇਲੇ ਉਹ ਦਰਸ਼ਨ ਬੰਦ ਕਰ ਦਿੰਦਾ ਕਿਉਂਕਿ ਉਸ ਵਕਤ ਉਸ ਇਲਾਕੇ ਦੇ ਜੁੜੇ ਹੋਏ ਸਿਖਿਆਰਥੀ ਜੋ ਉਹਦੇ ਕੋਲ ਪੜ੍ਹਨ ਵਾਸਤੇ ਆਉਂਦੇ ਨੇ ਉਸ ਮੰਦਰ ਵਿੱਚੋਂ ਆਪਣੇ ਸਿਖਿਆਰਥੀਆਂ ਨੂੰ ਵਿੱਦਿਆ ਵੀ ਦਿੰਦਾ। ਇਤਿਹਾਸ ਕਹਿੰਦਾ ਕੰਮ ਪਿਛਲੇ 40 ਸਾਲ ਤੋਂ ਚੱਲ ਰਿਹਾ ਸੀ। ਉਸ ਮੰਦਰ ਉੱਤੇ ਹਜ਼ਾਰਾਂ ਲੋਕ ਦਰਸ਼ਨ ਕਰਨ ਆਉਂਦੇ ਨੇ। ਸਾਰਾ ਦਿਨ ਉਹ ਲੋਕਾਂ ਨੂੰ ਦਰਸ਼ਨ ਕਰਵਾਉਂਦਾ, ਕੁਝ ਘੰਟੇ ਆਪਣੇ ਵਿਦਿਆਰਥੀਆਂ ਸਿਖਿਆਰਥੀਆਂ ਨੂੰ ਵਿੱਦਿਆ ਪੜ੍ਹਾਉਂਦਾ। ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਸੂਰਜ ਚੜ੍ਹਦਿਆਂ ਸਾਰ ਸਵਖਤੇ ਹੀ ਉਸ ਮੰਦਰ ਦੇ ਕੋਲ ਪਹੁੰਚ ਗਏ। ਜਦੋਂ ਮਹਾਰਾਜ ਪਹੁੰਚ ਗਏ ਤਾਂ ਵੱਖ ਖਲੋ ਕੇ ਇਸ ਨਜ਼ਾਰੇ ਨੂੰ ਵੇਖ ਰਹੇ ਸਨ, ਕਿਵੇਂ ਲੋਕਾਂ ਦੀ ਭੀੜ ਹੈ, ਕਿਵੇਂ ਲੋਕ ਲਾਈਨ ਲਾ ਕੇ ਦਰਸ਼ਨ ਕਰਦੇ ਨੇ, ਫਿਰ ਪੁਜਾਰੀ ਪਰਦਾ ਕਰ ਦਿੰਦਾ, ਅੰਦਰ ਦੀ ਮਾਇਆ ਸੰਭਾਲ ਲੈਂਦਾ, ਕੁਝ ਮਿੰਟਾਂ ਬਾਅਦ ਫਿਰ ਦਰਸ਼ਨ ਕਰਾਉਂਦਾ। ਤਾਂ ਲੋਕ ਬੜੀ ਆਸਥਾ ਨਾਲ ਮੱਥਾ ਟੇਕ ਰਹੇ ਸਨ। ਸਤਿਗੁਰੂ ਕੁਝ ਘੜੀਆਂ ਖਲੋਤੇ ਰਹੇ। ਉਸ ਪੁਜਾਰੀ ਨੇ ਕਈ ਵਾਰ ਆਪਣੀ ਅੱਖ ਚੁੱਕ ਕੇ ਵੇਖਿਆ ਕਿ ਦੋ ਬੰਦੇ ਮੰਦਰ ਦੇ ਬਾਹਰ ਖੜ੍ਹੇ ਨੇ, ਨਾ ਉਹ ਅੰਦਰ ਆ ਕੇ ਦਰਸ਼ਨ ਕਰਦੇ ਨੇ ਅਤੇ ਨਾ ਵਾਪਸ ਜਾਂਦੇ ਨੇ, ਇਹ ਕੌਣ ਨੇ? ਜਦੋਂ ਕਈ ਘੜੀਆਂ ਗੁਜ਼ਰ ਗਈਆਂ, ਸੰਗਤਾਂ ਦੇ ਕਈ ਪੂਰ ਲੰਘ ਗਏ, ਫਿਰ ਉਸ ਪੁਜਾਰੀ ਨੇ ਉਸ ਮੂਰਤੀ ਦੇ ਅੱਗੇ ਪਰਦਾ ਕਰਕੇ ਮੰਦਰ ਦੀ ਦਹਿਲੀਜ਼ 'ਤੇ ਆ ਕੇ ਬਾਹਰ ਪੁੱਛਿਆ, ਇਹ ਕੌਣ ਹਨ? ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਔਰ ਹਜ਼ੂਰ ਦੇ ਸਾਥੀ ਭਾਈ ਮਰਦਾਨਾ ਸਾਹਿਬ। ਇਹ ਪੁਜਾਰੀ ਕੋਲ ਆ ਕੇ ਪੁੱਛਦਾ, ਤੁਸੀਂ ਵੀ ਦਰਸ਼ਨ ਕਰਨੇ ਨੇ ਮੂਰਤੀ ਦੇ, ਓਅੰਕਾਰ ਦੇ ਤੁਸੀਂ ਵੀ ਦਰਸ਼ਨ ਕਰਨੇ ਨੇ? ਤਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਬਹੁਤ ਪਿਆਰ ਨਾਲ ਮੁਸਕਰਾ ਕੇ ਜਵਾਬ ਦਿੰਦੇ ਨੇ, ਪੰਡਿਤ ਜੀ ਦਰਸ਼ਨ ਵੀ ਕਰ ਲਾਂਗੇ, ਪਹਿਲਾਂ ਕੋਈ ਵਿਚਾਰ ਕਰਨੀ ਹੈ ਤੁਹਾਡੇ ਨਾਲ। ਤਾਂ ਉਹ ਪੁਜਾਰੀ ਇੱਕਦਮ ਸਿਰ ਤੋਂ ਪੈਰਾਂ ਤੱਕ ਹਿੱਲ ਗਿਆ। ਇਹ ਕੋਈ 40 ਸਾਲਾਂ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦਾ ਇਨਸਾਨ ਆਇਆ ਜਿਹਨੇ ਸਾਧੂਆਂ ਵਾਲਾ ਭੇਖ ਧਾਰਨ ਕੀਤਾ, ਇਹਦੇ ਸਾਥੀ ਦੇ ਕੋਲ ਰਬਾਬ ਹੈ, ਇਹਨੇ ਬਾਂਹ ਉੱਤੇ ਇੱਕ ਝੋਲਾ ਲਟਕਾਇਆ ਹੋਇਆ, ਉਹਦੇ ਵਿੱਚ ਕੋਈ ਕਿਤਾਬਾਂ, ਕੋਈ ਪੁਸਤਕਾਂ, ਕੋਈ ਗ੍ਰੰਥ ਲੱਗਦੇ ਨੇ, ਅਤੇ ਜ਼ਬਾਨ ਤੋਂ ਬੜੀ ਮਿੱਠੀ ਭਾਸ਼ਾ ਵਿੱਚ ਕਹਿ ਰਿਹਾ ਕੋਈ ਵਿਚਾਰ ਕਰਨੀ ਹੈ। ਪੰਡਿਤ ਸਿਰ ਤੋਂ ਪੈਰਾਂ ਤੱਕ ਹਿੱਲ ਗਿਆ, ਇਹਦੇ ਮਨ ਅੰਦਰ ਵਿਚਾਰ ਚੱਲੀ, ਮਨਾ ਅੱਜ ਤੱਕ ਲੋਕ ਤੈਨੂੰ ਬਾਹਰੋਂ ਵੇਖ ਵੇਖ ਕੇ ਜਾਂਦੇ ਰਹੇ ਨੇ, ਅੱਜ ਤੱਕ ਲੋਕਾਂ ਨੇ ਸਿਰਫ ਤੈਨੂੰ ਬਾਹਰੋਂ ਪੰਡਿਤ ਜਾਣ ਕੇ ਮੱਥਾ ਟੇਕਿਆ, ਜਿਹੜਾ ਇਨਸਾਨ ਤੇਰੇ ਨਾਲ ਨਜ਼ਰ ਮਿਲਾ ਕੇ ਕਹਿੰਦਾ ਕਿ ਕੋਈ ਵਿਚਾਰ ਕਰਨੀ ਹੈ, ਉਹਨੇ ਤੇਰੇ ਅੰਦਰ ਤੱਕ ਵੇਖ ਲਿਆ ਤੂੰ ਕੌਣ ਹੈ। ਪਰ ਫਿਰ ਵੀ ਉਹਦੇ ਕੋਲ ਵਿੱਦਿਆ ਦਾ, ਤਜ਼ਰਬੇ ਦਾ, ਪੈਸੇ ਦਾ ਅਹੰਕਾਰ ਹੈ, ਅਤੇ ਉਹਨੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਥੋੜ੍ਹੇ ਔਖੇ ਬੋਲਾਂ ਵਿੱਚ ਕਿਹਾ, ਕੀ ਵਿਚਾਰ ਕਰਨੀ ਹੈ ਤੁਸੀਂ? ਤਾਂ ਹਜ਼ੂਰ ਨੇ ਫਿਰ ਬਹੁਤ ਹੀ ਪਿਆਰ ਵਿੱਚ, ਮਿੱਠੇ ਬੋਲਾਂ ਵਿੱਚ ਕਿਹਾ, ਪੁਜਾਰੀ ਜੀ ਵਿਚਾਰ ਕਰਨੀ ਹੈ, ਕੋਈ ਕਾਹਲੀ ਨਹੀਂ ਹੈ, ਸਾਰਿਆਂ ਦੇ ਸਾਹਮਣੇ ਵਿਚਾਰ ਨਹੀਂ ਹੋ ਸਕਦੀ, ਤੇਰੇ ਨਾਲ ਅਲੱਗ ਬਹਿ ਕੇ ਕੋਈ ਵਿਚਾਰ ਕਰਨੀ ਹੈ। ਹੁਣ ਤੇ ਇਹ ਪੰਡਿਤ ਤੇ ਪੁਜਾਰੀ ਅੰਦਰੋਂ ਹਿੱਲ ਗਿਆ, ਜਿਹੜਾ ਕਹਿੰਦਾ ਅਲੱਗ ਬਹਿ ਕੇ ਵਿਚਾਰ ਕਰਨੀ ਹੈ ਇਹ ਸੱਚਮੁੱਚ ਮੇਰੇ ਅੰਦਰ ਦੀ ਜਾਣਦਾ। ਤਾਂ ਪੁਜਾਰੀ ਨੇ ਫਿਰ ਹੱਥ ਜੋੜ ਕੇ ਕਿਹਾ, ਜੀ ਕੋਈ ਗੱਲ ਨਹੀਂ, ਥੋੜ੍ਹੀ ਦੇਰ ਰੁਕੋ, ਮੈਂ ਫਿਰ ਤੁਹਾਨੂੰ ਦੱਸਦਾ ਵਿਹਲਾ ਹੋ ਕੇ। ਜਿਵੇਂ ਹੀ ਲੋਕਾਂ ਨੂੰ ਦਰਸ਼ਨ ਕਰਵਾ ਦਿੱਤੇ, ਸ਼ਿਖਰ ਦੁਪਹਿਰ ਹੋਈ, ਅਜੇ ਇਹਨੇ ਆਪਣੇ ਸਿਖਿਆਰਥੀਆਂ ਨੂੰ ਵਿੱਦਿਆ ਪੜ੍ਹਾਉਣੀ ਸੀ, ਤਾਂ ਮਹਾਰਾਜ ਨੂੰ ਅੰਦਰ ਬੁਲਾ ਕੇ ਕਹਿੰਦਾ, ਜੀ ਆਓ ਵਿਚਾਰ ਕਰੋ ਕੀ ਕਰਨੀ ਹੈ। ਮੂਰਤੀ ਦੇ ਅੱਗੇ ਪਰਦਾ ਕਰ ਦਿੱਤਾ। ਹਜ਼ੂਰ ਗੁਰੂ ਨਾਨਕ ਦੇ ਮਹਾਰਾਜ ਭਾਈ ਮਰਦਾਨਾ ਜੀ ਨਾਲ ਇਸ ਪੁਜਾਰੀ ਨੂੰ ਅਲੱਗ ਬਹਿ ਕੇ ਪਰਾਂ ਬੈਠ ਗਏ ਅਤੇ ਮੰਦਰ ਦੇ ਕੋਲ ਬੈਠ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇੱਕ ਗੱਲ ਇਸ ਪੰਡਿਤ ਨੂੰ ਕਹੀ, ਜਿਹੜੀ ਗੱਲ ਹਜ਼ੂਰ ਨੇ ਪਹਿਲੇ ਬੋਲ ਨਾਲ ਆਖੀ ਉਹ ਇਸ ਪਾਵਨ ਬਾਣੀ ਦੀ ਰਹਾਉ ਪੰਕਤੀ ਹੈ। ਹਜ਼ੂਰ ਨੇ ਬਹਿੰਦਿਆਂ ਸਾਰ ਇਸ ਪੰਡਿਤ ਨਾਲ ਨਜ਼ਰ ਮਿਲਾ ਕੇ ਕਿਹਾ, ਸੁਣ ਪੰਡੇ क्या लिखो जंजाला लिख राम नाम गुरमुख गोपाला। पंडित हैरान हो गया, गुरु नानक साहब महाराज नूं किवें पता है मैं अपने सिखियारतियां दीआं पट्टियां उत्ते विद्या पढ़ाउणा लिख के दिंदा। तां सतगुरु जी ने प्यार नाल कहा, पंडित जी ये जंजाल है, इस जंजाल विच तुसीं खुद भी डुब जाओगे। आ सैकड़े हजारां लोग जिन्हां नूं कहिंदे ओंकार दे दर्शन करो, ये रब की मूर्ति है। हजूर ने कहा विचारे भी डुब जाणगे, इन्हां दा कोई दोष नहीं, कच्चे गुरु नाल अज तक कोई मुक्त नहीं होया। हजूर ने को गल कही, पंडित जी तुसीं खुद भी डुब जाओगे, ये विचारे भी डुब जाणगे। तां ओह अगों बोलिया, महाराज मैं की जंजाल फैला रहे हैं, मैं की गलत काम कर रहे हैं। हजूर ने बड़े प्यार नाल कहा, पंडित जी ये तुहानूं भी पता है कि ये मूर्ति भगवान की नहीं है, ये रब की मूर्ति नहीं, ये किसी पत्थर तो किसी सिला तो पत्थर तो घड़ी हुई मूर्त है। हाँ मैं इस गल का नहीं कहिंदा कि इस मूर्ति विचों भगवान नहीं दे सकता, पर पुजारी अपने अंदर चाहत मार, जिन्नी देर तैनू अंदर हिरदे विचों रब नहीं दिसिया, याद रखी पत्थर की मूर्ति विचों भी रब नहीं दिसेगा। पहला अपने अंदरों खोज, जिदन तैनू अंदरों निरंकार दे ओंकार दे दर्शन हो जाएंगे, उदन बाहरों जिस वल भी वेखेंगा उहदे विचों उहदे दीदार होणगे। जिन्हों गुरु ग्रंथ साहब महाराज की बाणी ने कहा, सब गोबिंद है सब गोबिंद है। ये ऐवें घटना नहीं घटती बाहरों नहीं, पहला अंदरों किसी अनुभव होवे। सब गोबिंद है सब गोबिंद है, गोबिंद बिन नहीं कोई। तो हजूर गुरु नानक साहब महाराज ने जदों कहा, पुजारी तैनों भी पता है तैनों अजे रब नहीं मिलिया, ऐवें लोगों नूं क्यों ठग रहे हैं, ये बेचारे डुब जाणगे। तां पुजारी नूं यह विश्वास होया, इस गुरु नानक साहब ने मेरे अंदरों सब कुछ वेख लिया। उन्हें हथ जोड़ के कहा, महाराज जे ये जंजाल है मैं खुद डुबांगा, ये विश्वास करने वाले लोग भी डुब जाणगे। महाराज जे तुसीं सच्चाई जाणदे सी फिर सारयां दे सामने क्यों नहीं कहा, मैनूं अलग करके क्यों समझा रहे हो। साध संगत ते अगे भी मैं एक बार बेनती की सी, गुरु नानक साहब महाराज ने प्यार नाल कहा, पुजारी जी जेड़े लोग वड्डे होण उन्हां नूं गलती सारयां दे सामने नहीं कही दी, उन्हां नूं अलग करके समझाई दे, नहीं तो वड्डे विगड़ जांदे ने। तुसीं भी गृहस्थी परिवारां वाले बैठे हो, जेड़ा बच्चा छोटा होवे उहनूं सारयां दे सामने दबक लईदे, पर जदों बच्चा प्यो दे बराबर हो जाए उहनूं सारयां दे सामने गलती नहीं कही दी, वह बिगड़ सकता है, उहदी गलती उहनूं अलग करके अंदर बह के समझाउणी चाहीदी है। यह चीज़ां अज सिख कौम नूं सिख लैणियां चाहीदियां ने। इस संसार दे अंदर कोई परफेक्ट नहीं, हर बंदा इमपरफेक्ट है, कोई ना कोई गलती कोई औगण कोई घाट सारयां विच है, पर आपां गलती यह की माफ करियो साध संगत, असीं दूजियां दीआं गलतियां स्टेजां और लाइव उत्ते कहण लग पए, इस लई उह वड्डे बंदे अहंकार विच बिगड़ गए। किसी की गलती उन्हों अलग करके समझानी चाहिए सी। ये तुसी अमृतधारी सिख बैठे हो, पंज प्यारे भी जदों किसी की कुरहत किसी का औगण किसी की गलती सुनते ने, वो सारियां दे सामने नहीं सुनगे, पंज प्यारे भी कहणगे आ अलग करके दस तेतों किहड़ी कुरहत होई है, ते वो कुरहत सुन तो बाद अलग करके प्यार नाल समझाउणगे। ये नहीं कि किसी बंदे का औगण, उन्होंने कोई अधिकार नहीं है गुरु वालों वो किसे दा कीता होया औगण सारयां विच नशर करन, पर असी सिक्ख्या तो दूर चले गए। अज गुरु नानक साहब महाराज जी ने जदों उस पुजारी नूं समझाया, वो पंडित सुनन वास्ते बह गया, महाराज फिर रब अंदरों किवें दिसदा है। हजूर ने फिर पौड़ी विच कहा, सस्सै सब जग सहज उपाया, तीन भवन इक ज्योति, गुरमुख वस्त प्राप्त होवे चुन लै माणक मोती। अज उहने गुरु नानक साहब महाराज नूं सवाल कीता, जिहड़ा अज दा हुक्म है ਇਹਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਉਹ ਸਵਾਲ ਕਰ ਰਿਹਾ, ਮਹਾਰਾਜ ਉਸ ਪਰਮਾਤਮਾ ਵਾਹਿਗੁਰੂ ਜੀ ਦੇ ਦਰ ਘਰ ਵਿੱਚ ਕਿਵੇਂ ਉਹਨੂੰ ਮਿਲਿਆ ਜਾ ਸਕਦਾ ਹੈ। ਮਹਾਰਾਜ ਸਰੀਰ ਰੂਪੀ ਇਹ ਜਿਹੜਾ ਸਾਨੂੰ ਘਰ ਦਰ ਮਿਲਿਆ ਮਹਾਰਾਜ, ਇਸ ਸਰੀਰ ਦੇ ਨਾਲ ਇਸ ਜਨਮ ਦੇ ਨਾਲ ਕੀ ਉਸ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ। ਮਹਾਰਾਜ ਪਿਛਲੇ ਕਈ ਜਨਮ ਲੰਘ ਗਏ ਨੇ, ਪਤਾ ਨਹੀਂ ਕਿਹੜੇ ਕਿਹੜੇ ਭਰਮਾਂ ਵਿੱਚ ਜੀਵਨ ਬਤੀਤ ਹੋਇਆ। हे गुरु नानक साहब महाराज, कोई ऐसी जुगत दसो जिद नाल मेरी रेंदी उम्र विच मैनू रब दे सके, महाराज 40 साल तो मैं पत्थर दी मूर्ति नू पूजे, 40 साल तो मैं फुल चढ़ाए ने, पूजा की है, लोगों लुटे, इन्हों का चढ़ाया हुआ पैसा मैं खुद सामभ लैने, इन्हों कह दिना तुहानू ओंकार दे दर्शन हो गए, महाराज अज तक मैनू नहीं होए। तुसी सच जानते हो, हे गुरु नानक साहब जे मेरे अंदर दी जानते हो मैनू दर्शन भी कराओ, जे मेरा रोग जानते हो फिर मेरा इलाज भी करो। धन गुरु नानक साहब महाराज हुण इस पंडित दा अज दे हुक्मनामे विच इलाज कर रहे ने, जो सवाल जवाब हुंदे ने अपने वो कम आउण वाले ने। हजूर ने बचन कहा घर दर फिर थकी बहु तेरे। पंडित जी एक कहानी है ना 50-60 सालों की नहीं है, जिहड़ा तुसीं कह रहे हो मैं 40 साल तो यह कर्म कर रहा। पुजारी जी यह पंडित ते 40-50-60 सालों की कहानी नहीं, इदां दे कर्म पिछले कई जन्मों में तू किते ने, इस तरह के भरमों में कई जन्म लंघ गए ने, यह शरीर रूपी काया थक गई है, इन्हें कई जन्म धारण किए ने, कई दर ते घर विच इन्हें शरीर धारिया है, ये कई जन्म पैकीट पतंगा, कई जन्म गज मीन करंगा, कई जन्म पंखी सर्प होयो, कई जन्म हैवर ब्रिख जोयो, जेड़े भरम विच तू अज घूम रहे हैं ये कई जन्म तो इस तरह हो रहा है। पुजारी ये कहानी 60 सालों की नहीं, ये पिछले कई जन्मों तो हो रहा है।
जात असंख अंत नहीं मेरे।
तो महाराज जी कहने जदों गुरु दे राही इस अंदर दी जिंद नू समझ आउंदी है कि कई जन्म मेरे इस तरह व्यर्थ लंघे ने, जदों एक कहानी समझ आउंदी ऐसे घर हम बहुत बसाए, जब हम राम गर्भ होए आए, जदों पता लगदा इदां दे कई जन्म लंघ गए ने, ਤਾਂ ਹਜ਼ੂਰ ਨੇ ਕਿਹਾ ਫਿਰ ਉਹਨੂੰ ਆਪਣੇ ਔਗਣ ਚੇਤੇ ਆਉਂਦੇ ਨੇ। ਜਦੋਂ ਤੁਸੀਂ ਆਪਣਾ ਬੈਕ ਜੀਵਨ ਕਿਤੇ ਝਾਤ ਮਾਰੋ ਤਾਂ ਬੰਦੇ ਨੂੰ ਕੀਤੇ ਹੋਏ ਕਰਮ ਚੇਤੇ ਆਉਂਦੇ ਨੇ। ਇਹ ਤਾਂ ਤੁਹਾਡਾ ਤਜ਼ਰਬਾ ਰਹੇਗਾ, ਕੋਈ ਬਾਣੀ ਪੜ੍ਹਨ ਵਾਸਤੇ ਨੇਮ ਵਿੱਚ ਬੈਠੇ, ਜਿਹੜਾ ਪਿਛਲੇ 24 ਘੰਟਿਆਂ ਵਿੱਚ ਵਾਪਰਿਆ ਤੁਹਾਡੇ ਅੱਗੇ ਘੁੰਮੇਗਾ, ਜੋ ਕੁਝ ਤੁਸੀਂ ਪਹਿਲਾਂ ਕੀਤਾ ਉਹ ਸੁਰਤੀ ਦੇ ਇਰਦ ਗਿਰਦ ਘੁੰਮਦਾ, ਬਾਹਰ ਬਾਰ ਫੁਰਨੇ ਆਉਂਦੇ ਨੇ, ਬੰਦਾ ਬਾਣੀ ਤੋਂ ਸੁਰਤ ਕਰਕੇ ਬਾਹਰ ਨਿਕਲ ਜਾਂਦਾ। ਹਜ਼ੂਰ ਨੇ ਕਿਹਾ ਕਈ ਜਨਮਾਂ ਦੀ ਕਹਾਣੀ ਗੁਰੂ ਨਾਲ ਜੁੜਨ ਤੋਂ ਬਾਅਦ ਸਮਝ ਆਉਂਦੀ ਹੈ, ਫਿਰ ਬੰਦੇ ਨੂੰ ਔਗਣ ਤੇ ਪਾਪ ਦਿਸਦੇ ਨੇ, ਉਹ ਫਿਰ ਅੰਦਰੋਂ ਅਰਦਾਸ ਕਰਦਾ ਜਾਤ ਸੰਖ ਅੰਤ ਨਹੀਂ ਮੇਰੇ। ਹੇ ਪਰਮਾਤਮਾ ਵਾਹਿਗੁਰੂ ਅੰਤ ਨਹੀਂ ਮੇਰੇ ਔਗਣਾਂ ਦਾ, ਅਸੰਖਾ ਹਨ ਗਿਣੇ ਨਹੀਂ ਜਾ ਸਕਦੇ। ਫਿਰ ਉਹਦੀ ਹੀ ਅਰਦਾਸ ਅੰਦਰੋਂ ਪੈਦਾ ਹੁੰਦੀ ਹੈ ਕਿ ਜਿੱਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਜਦੋਂ ਔਗਣ ਦਿਸਣਗੇ ਫਿਰ ਗੁਰੂ ਅੱਗੇ ਅਰਦਾਸ ਕਰਾਂਗੇ ਮਹਾਰਾਜ ਮੇਟ ਦਿਓ। ਹੁਣ ਜਦੋਂ ਕਿਸੇ ਸਰੀਰ ਨੂੰ ਰੋਗ ਦਾ ਪਤਾ ਲੱਗਦਾ ਉਹ ਡਾਕਟਰ ਦੀ ਭਾਲ ਕਰਦਾ, ਜਦੋਂ ਕਿਸੇ ਰੋਗ ਬਾਰੇ ਪਤਾ ਲੱਗ ਜਾਏ ਫਿਰ ਉਹ ਡਾਕਟਰ ਤੱਕ ਪਹੁੰਚਦਾ, ਫਿਰ ਡਾਕਟਰ ਦੇ ਹਵਾਲੇ ਆਪਣਾ ਆਪ ਕਰਕੇ ਕਹਿੰਦਾ ਜੀ ਭਾਵੇਂ ਆਪਰੇਸ਼ਨ ਕਰੋ ਅਤੇ ਭਾਵੇਂ ਕੋਈ ਦਵਾਈ ਦਿਓ ਮੈਨੂੰ ਇਸ ਰੋਗ ਤੋਂ ਛਡਾਓ। ਹੁਣ ਉਹ ਡਾਕਟਰ ਦੀ ਮਰਜ਼ੀ ਹੈ, ਉਹਨੇ ਆਪਣੇ ਹਿਸਾਬ ਨਾਲ ਦੇਖਣਾ ਇਹਦਾ ਦਵਾਈ ਨਾਲ ਇਲਾਜ ਹੁੰਦਾ, ਇੰਜੈਕਸ਼ਨ ਨਾਲ ਹੁੰਦਾ ਕਿ ਆਪਰੇਸ਼ਨ ਨਾਲ ਹੁੰਦਾ, ਕਿੰਨਾ ਪੀਰੀਅਡ ਹੈ ਇਹ ਵੀ ਖਿਆਲ ਰੱਖਿਓ। ਡਾਕਟਰ ਕਿਸੇ ਦਾ ਆਪਰੇਸ਼ਨ ਕਰਨ ਤੋਂ ਪਹਿਲਾਂ ਉਹਦੀ ਸਥਿਤੀ ਸਰੀਰ ਦੀ ਨੋਰਮਲ ਕਰਦਾ, ਉਹਦੀ ਸ਼ੂਗਰ ਚੈੱਕ ਕਰੇਗਾ, ਉਹਦਾ ਬਲੱਡ ਪ੍ਰੈਸ਼ਰ ਚੈੱਕ ਕਰੇਗਾ, ਇਹ ਨਹੀਂ ਕਿ ਜਾਂਦਿਆਂ ਸਾਰ ਆਪਰੇਸ਼ਨ ਹੋ ਜਾਂਦਾ। ਜਦੋਂ ਕੋਈ ਗੁਰੂ ਕੋਲ ਆਉਂਦਾ ਗੁਰੂ ਉਹਨੂੰ ਸ਼ਬਦ ਦਿੰਦਾ, ਸਤਸੰਗਤ ਦਾ ਰਸਤਾ ਸਮਝਾਉਂਦਾ, ਗੁਰੂ ਉਹਨੂੰ ਆਪਣੀ ਰਹਿਤ ਦਿੰਦਾ, ਸਹਿਜੇ ਸਹਿਜੇ ਉਸ ਸਿੱਖ ਦਾ ਇਲਾਜ ਹੁੰਦਾ। ਯਕ ਲਕਤ ਨਹੀਂ, ਇਹ ਕਦੇ ਨਹੀਂ ਹੋਏਗਾ ਕਿ ਤੁਸੀਂ ਖੰਡੇ ਬਾਟੇ ਦੀ ਪੌਲ ਛੱਕ ਕੇ ਅੰਮ੍ਰਿਤ ਅੱਜ ਛਕਿਆ, ਅੱਜ ਹੀ ਤੁਹਾਡੇ ਸਾਰੇ ਔਗਣ ਮਿਟ ਜਾਣ, ਬਿਲਕੁਲ ਆਦਤਾਂ ਨਹੀਂ ਮਿਟਣਗੀ। ਹਾਂ ਉੱਤੇ ਇੱਕ ਸ਼ੁਰੂਆਤ ਹੈ, ਪੰਜ ਪਿਆਰਿਆਂ ਨੇ ਜਿਹੜਾ ਅੰਮ੍ਰਿਤ ਪਾਨ ਕਰਾਇਆ, ਨੇਮ ਦੇਣਗੇ ਸਿੱਖਾ ਰੋਜ਼ ਇਹਨਾਂ ਬਾਣੀਆਂ ਦਾ ਨੇਮ ਕਰੀ, ਹਰ ਰੋਜ਼ ਇਹਨਾਂ ਕੁਰੇਤਾਂ ਤੋਂ ਬਚਣਾ, ਆਹ ਰੇਤਾਂ ਰੱਖਣੀਆਂ ਨੇ, ਸਹਿਜੇ ਸਹਿਜੇ ਇੱਕ ਦਿਨ ਤੂੰ ਨੇੜੇ ਪਹੁੰਚ ਜਾਏਗਾ, ਉਹ ਸਮਾਂ ਆਏਗਾ ਜਿੱਦਣ ਸਾਰੇ ਰੋਗ ਕੱਟੇ ਜਾਣਗੇ। ਅੱਜ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹਨ ਉਸ ਪੰਡਿਤ ਨੂੰ ਸਮਝਾਇਆ, ਉਹਨੇ ਫਿਰ ਕਿਹਾ ਮਹਾਰਾਜ ਕਿਵੇਂ ਇਲਾਜ ਹੁੰਦਾ? ਹਜ਼ੂਰ ਨੇ ਕਿਹਾ ਜਦੋਂ ਔਗਣ ਕਿਸੇ ਨੂੰ ਆਪਣੇ ਦਿਸ ਪੈਣ ਉਹ ਫਿਰ ਅੰਦਰੋਂ ਉਹਦੀ ਆਤਮਾ ਜਿੰਦ ਅਰਦਾਸ ਕਰੇ ਕਿ ਦਇਆ ਕਰੋ ਕਿਸ਼ ਮਿਹਰੋ ਪਾਵੋ ਡੁੱਬਦੇ ਪੱਥਰ ਤਾਰੇ। ਔਗਣ ਦਿਸੇ ਤੇ ਉਹ ਅਰਦਾਸ ਕਰੇ ਤੇ ਗੁਰੂ ਇੰਨਾ ਬਖਸ਼ਿੰਦ ਹੈ। ਸਾਧ ਸੰਗਤ ਇੱਕ ਨੁਕਤਾ ਹੋਰ ਧਿਆਨ ਵਿੱਚ ਰੱਖਿਓ, ਹਰ ਬੰਦਾ ਆਪਣੇ ਔਗੁਣ ਛੁਪਾਉਂਦਾ ਅਤੇ ਦੂਜਿਆਂ ਨੂੰ ਆਪਣੇ ਗੁਣ ਜ਼ਾਹਰ ਕਰਦਾ। ਅੱਜ ਦੁਨੀਆਂ ਵਿੱਚ ਹਰ ਇਨਸਾਨ ਦੀ ਦੌੜ ਆਪਣੇ ਗੁਣ ਦੱਸਣ ਵਾਸਤੇ ਹੀ ਹੈ ਕਿ ਮੇਰੇ ਗੁਣ ਦੁਨੀਆਂ ਵਿੱਚ ਜ਼ਾਹਰ ਹੋ ਜਾਣ, ਮੇਰੀ ਕੁਆਲਿਟੀ ਦੁਨੀਆਂ ਵਿੱਚ ਦਿਸੇ। ਔਗਣ ਹਰ ਬੰਦਾ ਛੁਪਾਉਂਦਾ, ਕਿਉਂ ਛੁਪਾਉਂਦਾ? ਕਿਉਂਕਿ ਔਗਣ ਕਿਸੇ ਨੂੰ ਪਤਾ ਲੱਗਦਾ, ਮਾਫ ਕਰੇ, ਉਸ ਬੰਦੇ ਦੀ ਇਮੇਜ ਘਟਦੀ ਹੈ। ਸਭ ਤੋਂ ਪਹਿਲੀ ਗੱਲ, ਕਿਸੇ ਦਾ ਔਗਣ ਕਿਸੇ ਨੂੰ ਪਤਾ ਲੱਗ ਜਾਏ, ਉਹਦੀਆਂ ਨਜ਼ਰਾਂ ਵਿੱਚ ਉਹਦੀ ਇਮੇਜ ਘੱਟ ਜਾਏਗੀ, ਉਹਦੀ ਇੱਜ਼ਤ ਘੱਟ ਜਾਏਗੀ। ਔਰ ਦੂਜੀ ਗੱਲ, ਔਗਣ ਪਤਾ ਲੱਗ ਜਾਏ, ਉਹ 100-50 ਬੰਦਿਆਂ ਕੋਲ ਭੰਡੀ ਕਰੇਗਾ, ਇੱਕ ਦੂਜੇ ਕੋਲ ਨਰਾਦਰੀ ਨਿੰਦਿਆ ਕਰੇਗਾ। ਇਸ ਲਈ ਬੰਦਾ, ਹਰ ਇੱਕ ਇਨਸਾਨ ਆਪਣੇ ਔਗਣ ਛੁਪਾਉਂਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇੱਕ ਗੱਲ ਕਹੀ ਹੈ, ਸਿੱਖਾ, ਲੋਕਾਂ ਤੋਂ ਔਗਣ ਛੁਪਾਉਣ ਵਾਲਿਆ ਕੋਈ ਗੱਲ ਨਹੀਂ, ਦੁਨੀਆਂ ਤੋਂ ਔਗਣ ਛੁਪਾਉਣਾ ਚਾਹੀਦਾ। ਕਿਉਂਕਿ ਲੋਕ ਔਗਣ ਬਾਰੇ ਪਤਾ ਕਰ ਲੈਣ ਅਤੇ ਉਸ ਬੰਦੇ ਦੀ ਇਮੇਜ, ਸਤਿਕਾਰ, ਮਾਣ, ਸੰਸਾਰ ਵਿੱਚ ਰੁਤਬਾ ਸਭ ਕੁਝ ਘਟਦਾ। ਪਰ ਇੱਕ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਹੀ, ਉਹ ਲੋਕਾਂ ਤੋਂ ਔਗਣ ਛੁਪਾਉਣ ਵਾਲਿਆ, ਇੱਕ ਗੱਲ ਯਾਦ ਰੱਖੀ, ਤੇਰੇ ਅੰਦਰ ਦੇ ਔਗਣ ਦੁਨੀਆਂ ਬਿਸ਼ੱਕ ਨਹੀਂ ਜਾਣਦੀ, ਪਰ ਜਿਹਦੇ ਅੱਗੇ ਸੀਸ ਝੁਕਾਉਂਦੇ ਉਹ ਗੁਰੂ ਘੱਟ ਘੱਟ ਦੀ ਜਾਣਦਾ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਮਹਾਰਾਜ ਫਿਰ ਕਰਨਾ ਕੀ ਚਾਹੀਦਾ? ਕਹਿਣ ਲੱਗੇ, ਜਿਹੜਾ ਔਗਣ ਲੋਕਾਂ ਨੂੰ ਨਹੀਂ ਦੱਸ ਸਕਦਾ, ਆਪਣੇ ਦਿਲ ਦੀ ਗੁੱਝੀ ਗੱਲ ਆਪਣੇ ਗੁਰੂ ਨੂੰ ਦੱਸ ਦੇਈ। ਗੁਰੂ ਨਾਂ ਤੇ ਤੇਰੀ ਇੱਜ਼ਤ ਕੱਢਣ ਦਏਗਾ, ਇਹ ਤੇਰਾ ਮਾਣ ਇੱਜ਼ਤ ਲੋਕ ਵਿੱਚ ਵੀ ਰੱਖੇਗਾ, ਪਰਲੋਕ ਵਿੱਚ ਵੀ। ਅਤੇ ਯਾਦ ਰੱਖੀ, ਗੁਰੂ ਵਿੱਚ ਇਹ ਤਾਕਤ ਹੈ, ਦੁਨੀਆਂ ਨੂੰ ਕਿਸੇ ਨੂੰ ਔਗਣ ਦੱਸੇਗਾ ਉਹ ਔਗਣ ਮਿਟਾ ਨਹੀਂ ਸਕਣਗੇ। ਗੁਰੂ ਵਿੱਚ ਇਹ ਸਮਰੱਥਾ ਹੈ, ਗੁਰੂ ਅੱਗੇ ਆਪਣਾ ਔਗਣ ਹੱਥ ਜੋੜ ਕੇ ਕਹਿ ਦਈ, ਗੁਰੂ ਤੇਰਾ ਮਾਣ ਇੱਜ਼ਤ ਵੀ ਨਹੀਂ ਕੱਟਣ ਦਏਗਾ, ਤੇਰਾ ਔਗਣ ਵੀ ਮੇਟ ਕੇ ਰੱਖ ਦਏਗਾ। ਕਿਤੇ ਗੱਲ ਲਿਖੀ ਹੈ, ਪੜ੍ਹੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ। ਹਜ਼ੂਰ ਨੇ ਕਿਹਾ, ਗੋਹਜ਼ ਗੱਲ, ਗੋਹਜ਼ ਦਾ ਅਰਥ ਹੈ ਗੁੱਝੀ ਛੁਪੀ, ਜਿਹੜੀ ਮੇਰੇ ਮਨ ਵਿੱਚ ਹੀ ਗੱਲ ਹੈ, ਜਿਹੜੀ ਹਰ ਇਨਸਾਨ ਨੇ ਆਪਣੇ ਦਿਲ 'ਚ ਛੁਪਾਈ ਹੈ, ਆਪਣਾ ਔਗਣ ਆਪਣੇ ਆਪ ਨੂੰ ਪਤਾ। ਤੇ ਹਜ਼ੂਰ ਨੇ ਕਿਹਾ, ਅਰਦਾਸ ਕਰ, ਗੋਹਜ਼ ਗੱਲ ਜੀ ਕੀ ਕਿਚੈ ਸਤਿਗੁਰ ਪਾਸ ਤਾਂ ਸਰਬ ਸੁਖ ਪਾਈਏ। ਆਪਣੇ ਦਿਲ ਦੀ ਗੁੱਝੀ ਗੱਲ ਗੁਰੂ ਨੂੰ ਜ਼ਰੂਰ ਕਹਿ ਦੇਈ, ਤੇਰੇ ਗੁਰੂ ਰਾਮਦਾਸ ਸਾਹਿਬ ਵਿੱਚ ਇੰਨੀ ਸਮਰੱਥਾ ਹੈ ਸਿੱਖਾ, ਇੱਕ ਵਾਰ ਔਗਣ ਕਹਿ ਦੇਈ, ਗੁਰੂ ਮੇਟ ਕੇ ਰੱਖ ਦੇਗਾ, ਔਗਣ ਵੀ ਮਿਟ ਜਾਣਗੇ, ਤੇਰੀ ਇੱਜ਼ਤ ਵੀ ਰਹਿ ਜਾਏਗੀ। ਅੱਜ ਹਜ਼ੂਰ ਨੇ ਕਿਹਾ, ਫਿਰ ਉਹ ਅਰਦਾਸ ਕਰਦੇ ਕਿ ਜਾ ਤਾਂ ਸੰਖ ਅੰਤ ਨਹੀਂ ਮੇਰੇ, ਇਹ ਪੰਡਿਤ ਉਹਦੀ ਆਤਮਾ ਵਿੱਚੋਂ ਫਿਰ ਅਰਦਾਸ ਨਿਕਲਦੀ ਹੈ।
ਕੇਤੇ ਮਾਤ ਪਿਤਾ ਸੁੱਤ ਧੀਆ,
ਪਰ ਗੁਰੂ ਦੇ ਰਾਹੀਂ ਇਹ ਕਹਾਣੀ ਸਮਝ ਆਉਂਦੀ ਹੈ, ਕਈ ਜਨਮ ਲੰਘੇ, ਕਈਆਂ ਜਨਮਾਂ ਵਿੱਚ ਮਾਂ ਪਿਓ ਬਣੇ ਆ, ਕਈਆਂ ਜਨਮਾਂ ਵਿੱਚ ਪੁੱਤਰ ਧੀਆਂ ਬਣੇ ਆ, ਇਹ ਕਈ ਜਨਮ ਸੰਸਲਾ ਚੱਲਦਾ ਰਿਹਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋ, ਹਜ਼ੂਰ ਨੇ ਇੱਕ ਗੱਲ ਕਹੀ ਹੈ, ਕਿਤਿਆਂ ਕੇ ਬਾਪ ਕਿਤੇ ਫੁਨ ਬੇਟੇ ਹੋਏ, ਕਈ ਜਨਮ ਤੋਂ ਧਾਰਨ ਕੀਤੇ ਨੇ, ਜਿਨ੍ਹਾਂ ਦਾ ਅੱਜ ਪੁੱਤਰ ਬਣਿਆ, ਕਈ ਜਨਮਾਂ 'ਚ ਇਹਨਾਂ ਦਾ ਪਿਓ ਬਣਿਆ, ਜਿਨ੍ਹਾਂ ਦਾ ਤੂੰ ਅੱਜ ਪਿਤਾ ਹੈ, ਕਈ ਜਨਮਾਂ ਵਿੱਚ ਇਹਨਾਂ ਦਾ ਪੁੱਤਰ ਧੀਆਂ ਬਣਿਆ। ਉਹ ਬੰਦਿਆ, ਕਈ ਜਨਮਾਂ ਤੋਂ ਲਿਖੇ ਹਿਸਾਬ ਦੀ ਕਹਾਣੀ ਹੈ, ਇਹ ਲਿਖਾ ਹਿਸਾਬ ਉਦੋਂ ਤੱਕ ਨਹੀਂ ਮੁੱਕੇਗਾ ਜਿੰਨੀ ਦੇਰ ਤੂੰ ਆਪਣਾ ਆਪ ਗੁਰੂ ਨੂੰ ਸਮਰਪਣ ਨਹੀਂ ਕਰਦਾ, ਇਹ ਜੀਵਨ ਸਮਝ ਆਵੇ ਅਤੇ ਗੁਰੂ ਅੱਗੇ ਭੇਟ ਕਰ। ਅੱਜ ਹਜ਼ੂਰ ਕਹਿੰਦੇ, ਇਹ ਸਮਝ ਆਉਂਦੀ ਹੈ, ਕਈ ਜਨਮਾਂ ਵਿੱਚ ਮਾਂ ਪਿਓ ਪੁੱਤਰ ਧੀਆਂ ਬਣਦੇ ਹਾਂ।
ਕੇਤੇ ਗੁਰ ਚੇਲੇ ਫੁਨ ਹੁਆ,
ਕਹਿੰਦੇ ਹਨ ਕਈ ਜਨਮਾਂ ਵਿੱਚ ਕੱਚੇ ਗੁਰੂ ਧਾਰਨ ਕੀਤੇ, ਕਈਆਂ ਜਨਮਾਂ ਵਿੱਚ ਕੋਈ ਚੰਗਾ ਸਮਝਾਉਣ ਵਾਲਾ ਕਿਸੇ ਦਾ ਗੁਰੂ ਬਣਿਆ, ਕੋਈ ਕਿਸੇ ਦਾ ਚੇਲਾ ਬਣ ਗਿਆ, ਕੋਈ ਟੀਚਰ ਬਣਦਾ, ਕੋਈ ਉਹਦਾ ਅੱਗੇ ਪੜ੍ਹਨ ਵਾਲਾ ਸਿਖਿਆਰਥੀ ਬਣਦਾ, ਕਿਤੇ ਕੋਈ ਅਮੀਰ ਹੁੰਦਾ, ਕਿਤੇ ਗਰੀਬ, ਕਿਤੇ ਕੋਈ ਚੰਗੀ ਸਮਝ, ਕਿਤੇ ਘੱਟ ਸਮਝ। ਤਾਂ ਹਜ਼ੂਰ ਨੇ ਕਿਹਾ, ਕਈ ਜਨਮਾਂ ਵਿੱਚ ਇਹ ਸਿਲਸਿਲਾ ਬਦਲਦਾ ਰਿਹਾ, ਕਈ ਜਨਮਾਂ ਵਿੱਚ ਗੁਰੂ ਅਤੇ ਕਈ ਜਨਮਾਂ ਚੇਲੇ ਬਣੇ ਹਾਂ।
ਕਾਚੇ ਗੁਰ ਤੇ ਮੁਕਤ ਨਾ ਹੁਆ,
ਫਿਰ ਜਦੋਂ ਇੰਨੇ ਜਨਮ ਲੰਘੇ ਮੁਕਤ ਕਿਉਂ ਨਹੀਂ ਹੋਏ? ਤਾਂ ਹਜ਼ੂਰ ਨੇ ਫਿਰ ਉਸ ਪੰਡਿਤ ਨੂੰ ਜਵਾਬ ਦਿੱਤਾ। ਮਹਾਰਾਜ ਕਹਿੰਦੇ ਨੇ, ਮੁਕਤ ਪਤਾ ਕਿਉਂ ਨਹੀਂ ਹੋ ਰਿਹਾ? ਕਿਉਂਕਿ ਪੰਡਿਤ ਜੀ, ਹਰ ਇੱਕ ਜਨਮ ਵਿੱਚ ਆਪਾਂ ਨੂੰ ਕੱਚਾ ਹੀ ਗੁਰੂ ਮਿਲਿਆ, ਨਾ ਉਹ ਖੁਦ ਪਾਰ ਲੰਘਿਆ, ਨਾ ਉਹ ਚੇਲਿਆਂ ਨੂੰ ਲਗਾ ਸਕਦਾ। ਇਸ ਜਨਮ ਵਿੱਚ ਤੂੰ ਇਹਨਾਂ ਲੋਕਾਂ ਦਾ ਗੁਰੂ ਬਣ ਗਿਆ, ਕਈ ਜਨਮਾਂ ਵਿੱਚ ਤੂੰ ਚੇਲਾ ਬਣਿਆ, ਨਾ ਤੂੰ ਉਦੋਂ ਪਾਰ ਲੰਘਿਆ, ਨਾ ਤੂੰ ਹੁਣ ਲੰਘੇਗਾ, ਜਿਨ੍ਹਾਂ ਨੇ ਤੈਨੂੰ ਗੁਰੂ ਬਣਾਇਆ ਵੀ ਡੁੱਬ ਜਾਣਗੇ। ਅਸਲ ਕਹਾਣੀ ਉੱਨੀ ਦੇਰ ਉਹ ਪਾਰ ਨਹੀਂ ਲੰਘਦਾ ਜਿੰਨੀ ਦੇਰ ਗੁਰੂ ਕੱਚਾ। ਤਾਂ ਹਜ਼ੂਰ ਨੇ ਕਿਹਾ, ਕੱਚੇ ਗੁਰ ਤੇ ਮੁਕਤ ਨਾ ਹੁਆ, ਕੱਚੇ ਗੁਰੂ ਤੋਂ ਮੁਕਤ ਨਹੀਂ ਹੁੰਦਾ। ਕਿਉਂ? ਕੱਚੀ ਮਿੱਟੀ ਤੁਸੀਂ ਵੇਖੋਗੇ ਤਾਂ ਉਹਦਾ ਕੋਈ ਵੀ ਭਾਂਡਾ ਬਣਾਇਆ ਜਾ ਸਕਦਾ ਹੈ। ਪਰ ਜੇ ਕੱਚੀ ਮਿੱਟੀ ਹੈ, ਉਹ ਭਾਂਡੇ ਦਾ ਭਾਵੇਂ ਘੜਾ ਬਣੇ, ਉਹਨੂੰ ਤੋੜ ਕੇ ਭਾਵੇਂ ਦੀਵੇ ਬਣਾ ਦਿਓ, ਕਿਉਂਕਿ ਮਿੱਟੀ ਕੱਚੀ ਹੈ, ਆਵੇ ਵਿੱਚ ਪੱਕਿਆ ਨਹੀਂ। ਕੱਚੇ ਦਾ ਭਾਵ ਹੈ ਜਿਹਦੀ ਮਾਨਸਿਕ ਦਸ਼ਾ ਖੁਦ ਇੱਕ ਜਗ੍ਹਾ 'ਤੇ ਸਟਿਲ ਸਟੇਬਲ ਸਥਿਰ ਨਹੀਂ ਹੋਈ, ਉਹ ਆਪ ਮਾਇਆ ਵਿੱਚ ਡੋਲਦਾ ਰਹਿੰਦਾ, ਆਪ ਡੁੱਬਦੇ ਤੇ ਚੇਲੇ ਵੀ ਡੁੱਬ ਜਾਂਦੇ ਹਨ।
ਚੇਤੀ ਨਾਰ ਵਾਰ ਏਕ ਸੰਭਾਲ।
ਤਾਂ ਹਜ਼ੂਰ ਨੇ ਕਿਹਾ ਇਹ ਕਈ ਵਾਰ ਇਸ ਤਰ੍ਹਾਂ ਹੋਇਆ, ਇਹ ਪੰਡਿਤ ਜੀ ਆਪਾਂ ਜਿੰਦ ਆਤਮਾ ਜਿੰਨੇ ਵੀ ਸੰਸਾਰ ਵਿੱਚ ਜੀਵ ਹਾਂ, ਪਰਮਾਤਮਾ ਇੱਕੋ ਹੀ ਵਰ ਹੈ, ਆਪਾਂ ਉਹਦੀਆਂ ਨਾਰਾਂ ਹਾਂ। ਜੇ ਕੋਈ ਇਸਤਰੀ ਬਣ ਕੇ ਉਸ ਪਰਿਪੂਰਨ ਪਰਮਾਤਮਾ ਇੱਕ ਵਰ ਨੂੰ ਸੰਭਾਲਦਾ ਹੈ, ਤਾਂ ਉਹ ਪਰਮਾਤਮਾ ਵਾਹਿਗੁਰੂ ਨੂੰ ਪਾਰ ਜ਼ਰੂਰ ਲਗਾਉਂਦਾ। ਇਹ ਗੱਲ ਵਿਸ਼ਵਾਸ ਰੱਖ, ਇਕੱਲੇ ਪੱਥਰ ਦੀ ਮੂਰਤੀ ਵਿੱਚੋਂ ਤੈਨੂੰ ਓਹੰਕਾਰ ਨਹੀਂ ਦਿਸੇਗਾ, ਜਿਹੜਾ ਤੇਰੇ ਅੰਦਰ ਬੋਲਦਾ ਉਹਦੀ ਸੰਭਾਲ ਕਰ। ਜਿੱਦਣ ਉਹਦਾ ਅਨੁਭਵ ਅੰਦਰੋਂ ਹੋਏਗਾ, ਬਾਹਰੋਂ ਤੇਰੇ ਅਨਿੱਤਰ ਵੀ ਅੰਮ੍ਰਿਤ ਨਾਲ ਸਿੰਜੇ ਜਾਣਗੇ, ਜਿੱਧਰ ਵੇਖੇਗਾ ਉਹੀ ਉਹ ਦਿਸੇਗਾ, ਉਤੋਂ ਬਗੈਰ ਦੂਜਾ ਹੋਰ ਕੋਈ ਰੂਪ ਨਹੀਂ ਦਿਸੇਗਾ।
ਗੁਰਮੁਖ ਮਾਰਨ ਜੀਵਨ ਪ੍ਰਭ ਨਾਲ।
ਹਜ਼ੂਰ ਨੇ ਕਿਹਾ ਗੁਰੂ ਦੇ ਰਾਹੀਂ ਫਿਰ ਕਿਸੇ ਦਾ ਉਹ ਜੀਵਨ ਬਣਦਾ, ਕੋਈ ਜਨਮ ਮਰਨ ਤੋਂ ਬਚਦਾ, ਨਹੀਂ ਤੇ ਗੁਰੂ ਤੋਂ ਬਗੈਰ ਕਿਸੇ ਦਾ ਜਨਮ ਮਰਨ ਸਮਾਪਤ ਨਹੀਂ ਹੁੰਦਾ, ਗੁਰੂ ਦੇ ਰਾਹੀਂ ਹੀ ਜਨਮ ਮਰਨ ਤੋਂ ਮੁਕਤੀ ਮਿਲਦੀ ਹੈ।
ਦਹਿ ਦਿਸ ਢੂੰਡ ਘਰੇ ਮਹਿ ਪਾਇਆ।
ਹਜ਼ੂਰ ਕਹਿੰਦੇ ਹਨ ਦਸਾਂ ਦਿਸ਼ਾਵਾਂ ਵਿੱਚ ਲੱਭੀ ਜਾਵੇ ਕੋਈ, ਦਸ ਦਿਸ਼ਾਵਾਂ ਤੁਸੀਂ ਵੇਖਦੇ ਹੀ ਹੋ, ਚਾਰ ਇਹ ਉੱਤਰ ਦੱਖਣ ਪੂਰਬ ਪੱਛਮ, ਚਾਰ ਦਿਸ਼ਾਵਾਂ ਇਹਨਾਂ ਦੇ ਵਾਇਵੀ ਸ਼ਾਵੀ ਕੋਣ ਜਿਹਨੂੰ ਕਹਿੰਦੇ ਨੇ, ਚਾਰੇ ਕੋਣੇ ਅਤੇ ਦੋ ਦਿਸ਼ਾਵਾਂ ਧਰਤੀ ਪਤਾਲ ਵੱਲ ਅਤੇ ਆਕਾਸ਼ ਵੱਲ। ਹਜ਼ੂਰ ਨੇ ਕਿਹਾ ਜਿੱਧਰ ਮਰਜ਼ੀ ਕੋਈ ਦੇਖੇ ਦਸਾਂ ਦਿਸ਼ਾਵਾਂ ਵਿੱਚ ਲੱਭ ਲੱਭ ਕੇ ਲੋਕ ਥੱਕ ਜਾਂਦੇ ਨੇ, ਹਿਰਦੇ ਘਰ ਵਿੱਚੋਂ ਹੀ ਉਹ ਮਿਲਦਾ, ਜਿਹਨੂੰ ਅੰਦਰੋਂ ਘਰੋਂ ਨਹੀਂ ਮਿਲਿਆ ਉਹਨੂੰ ਬਾਹਰੋਂ ਪਰਬਤ ਪਹਾੜਾਂ ਦੀਆਂ ਕੰਧਰਾਂ ਵਿੱਚੋਂ ਵੀ ਰੱਬ ਨਹੀਂ ਮਿਲਦਾ। ਇਹੀਓ ਗੱਲ ਹਜ਼ੂਰ ਨੇ ਜੋਗੀਆਂ ਨੂੰ ਕਹੀ ਸੀ, ਗੋਰਖਨਾਥ ਜੇ ਘਰ ਬੈਠੇ ਨਿੱਕੇ ਨਿੱਕੇ ਮਾਸੂਮ ਬੱਚਿਆਂ ਵਿੱਚੋਂ ਰੱਬ ਨਹੀਂ ਦਿਸਿਆ, ਪਹਾੜਾਂ ਦੀਆਂ ਕੰਧਰਾਂ ਵਿੱਚੋਂ ਰੱਬ ਕਿਵੇਂ ਦਿਸ ਜਾਏਗਾ। ਪਹਿਲਾਂ ਘਰ ਵਿੱਚ ਬੈਠੇ ਬੱਚਿਆਂ ਵਿੱਚੋਂ ਰੱਬ ਦੇਖੋ, ਜੇ ਤੁਹਾਨੂੰ ਮਾਸ ਦੇ ਲੋਥੜੇ ਵਿੱਚੋਂ ਰੱਬ ਨਹੀਂ ਦਿਸਦਾ ਤੇ ਪਹਾੜਾਂ ਦੀਆਂ ਕੰਧਰਾਂ ਤੇ ਜੰਗਲਾਂ ਵਿੱਚੋਂ ਕੀ ਲੱਭ ਲਓਗੇ। ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦਸਾਂ ਦਿਸ਼ਾਵਾਂ ਵਿੱਚ ਲੱਭਣ ਨਾਲੋਂ ਨਹੀਂ ਮਿਲਦਾ, ਘਰ ਹਿਰਦੇ ਵਿੱਚ ਹੀ ਹੈ।
ਮੇਲ ਪਿਆ ਸਤਿਗੁਰੂ ਮਿਲਾਇਆ।
ਤਾਂ ਉਹ ਪੰਡਿਤ ਪੁੱਛਦੇ ਮਹਾਰਾਜ ਫਿਰ ਜੇ ਹਿਰਦੇ ਘਰ ਵਿੱਚ ਹੈ ਮਿਲਦਾ ਕਿਉਂ ਨਹੀਂ। ਹਜ਼ੂਰ ਨੇ ਕਿਹਾ ਪਾਵਰ ਹੀ ਗੁਰੂ ਦੇ ਹੱਥ ਹੈ, ਸੱਚੇ ਸਤਿਗੁਰੂ ਤੋਂ ਬਗੈਰ ਕੋਈ ਨਹੀਂ ਮਿਲਾ ਸਕਦਾ। ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝਣ ਆਵੇ, ਗੁਰ ਬਿਨ ਸੁਰਤਨ ਸਿੱਧ ਗੁਰੂ ਬਿਨ ਮੁਕਤਨ ਪਾਵੇ। ਗੁਰਮਤ ਵਿੱਚ ਗੁਰੂ ਨੇ ਇਹ ਨੁਕਤਾ ਸਾਨੂੰ ਦਿੱਤਾ, ਅਕਾਲ ਪੁਰਖ ਰੱਬ ਦਾ ਮਿਲਾਪ ਸਤਿਗੁਰੂ ਤੋਂ ਬਗੈਰ ਨਹੀਂ। ਅਤੇ ਚੇਤੇ ਰੱਖਿਓ ਜਦੋਂ ਆਪਾਂ ਗੁਰੂ ਕੋਲ ਆਵਾਂਗੇ, ਗੁਰੂ ਫਿਰ ਪਿੱਛੇ ਭੇਜਦਾ ਸੰਗਤ ਰਾਹੀਂ ਹੋ ਕੇ। ਪਤਾ ਜੇ ਕਿਉਂ? ਕਿਉਂਕਿ ਸਿੱਧਾ ਕੋਈ ਬੰਦਾ ਸਮੁੰਦਰ ਵਿੱਚ ਤਰਨਾ ਨਹੀਂ ਸਿੱਖ ਸਕਦਾ, ਜਿਹਨੇ ਤੈਰਨਾ ਸਿੱਖਣਾ ਉਹਨੂੰ ਛੋਟੀ ਪਹਿਲਾਂ ਨਦੀ ਵਿੱਚ ਸਿੱਖਣਾ ਪੈਂਦਾ, ਫਿਰ ਉਹ ਲੋੜ ਪੈਣ 'ਤੇ ਸਮੁੰਦਰ ਵਿੱਚ ਵੀ ਤਰ ਜਾਂਦਾ। ਸਿੱਧਾ ਕੋਈ ਕਵੇ ਮੈਂ ਸਮੁੰਦਰ ਵਿੱਚ ਤਰ ਲਾਂ ਅਤੇ ਮਾਫ ਕਰਿਓ ਉਹਨੂੰ ਤੈਰਨਾ ਔਖਾ, ਉਹ ਸਿੱਧਾ ਤਰਨਾ ਸਮੁੰਦਰ ਵਿੱਚ ਨਹੀਂ ਸਿੱਖ ਸਕੇਗਾ। ਇਸ ਲਈ ਗੁਰੂ ਕਹੇਗਾ ਪਹਿਲਾਂ ਸੰਗਤ ਵਿੱਚੋਂ ਹੋ ਕੇ ਆ, ਕਿਉਂਕਿ ਗੁਰੂ ਸਮੁੰਦਰ ਹੈ, ਸਿੱਧਾ ਸਮੁੰਦਰ ਵਿੱਚ ਨਹੀਂ ਤੂੰ ਵੜ ਸਕਦਾ। ਹਜ਼ੂਰ ਕਹਿਣਗੇ ਗੁਰੂ ਸਮੁੰਦਰ ਨਦੀ ਸਭ ਸਿੱਖੀ ਨਾਤੈ ਜਿੱਤ ਵੜਿਆਈ। ਸੰਗਤ ਸਿੱਖੀ ਇੱਕ ਨਦੀ ਹੈ, ਪਹਿਲਾਂ ਇਹਦੇ ਰਾਹੀਂ ਸਿੱਖ ਕੇ ਆ, ਤੇਰੇ ਤੋਂ ਅੱਗੇ ਚੱਲਣ ਵਾਲਿਆਂ ਤੋਂ ਤੂੰ ਸਿੱਖੇਗਾ ਇਹ ਕਿਵੇਂ ਅੱਗੇ ਲੰਘੇ ਨੇ, ਸਿੱਖਾਂ ਦੇ ਰਾਹੀਂ ਹੋ ਕੇ ਆਈ ਫਿਰ ਸਤਿਗੁਰੂ ਸਮੁੰਦਰ ਤੱਕ ਵੀ ਪਹੁੰਚ ਜਾਏਗਾ। ਇੱਕ ਚੀਜ਼ ਹੋਰ ਗੁਰੂ ਨੇ ਕਹੀ ਹੈ, ਸਤਿਗੁਰ ਨੇ ਕਿਹਾ ਫਿਰ ਜਦੋਂ ਕੋਈ ਸੰਗਤ ਦੇ ਰਾਹੀਂ ਹੋ ਕੇ ਗੁਰੂ ਤੱਕ ਆਉਂਦਾ, ਸਮੁੰਦਰ ਵਿੱਚ ਤੈਰਨਾ ਤਾਂ ਵੀ ਔਖਾ, ਇਹ ਵੀ ਖਿਆਲ ਰੱਖਿਓ। ਸਮੁੰਦਰ ਵਿੱਚ ਕੋਈ ਤੈਰੇਗਾ ਤੇ ਬਹੁਤਾ ਲੰਬਾ ਤੈਰ ਕੇ ਪਾਰ ਨਹੀਂ ਲੰਘ ਸਕੇਗਾ, ਥੱਕ ਜਾਏਗਾ। ਜਿਹਨੂੰ ਤੈਰਨਾ ਆਉਂਦਾ ਵੀ ਉਹ ਸਮੁੰਦਰ ਵਿੱਚ ਥੱਕ ਜਾਂਦਾ, ਸਮੁੰਦਰ ਤਰ ਕੇ ਪਾਰ ਨਹੀਂ ਲੰਘਿਆ ਜਾਂਦਾ। ਸਮੁੰਦਰ ਲੰਘਣਾ ਹੋਵੇ ਕਿਸੇ ਬੇੜੀ ਦਾ ਸਹਾਰਾ ਲੈਣਾ ਪੈਂਦਾ, ਜਦੋਂ ਕੋਈ ਬੇੜੀ ਵਿੱਚ ਬਹਿ ਜਾਏ। ਤਾਂਹੀਓ ਵਾਰ ਵਾਰ ਗੁਰੂ ਨੂੰ ਜਹਾਜ਼ ਵੀ ਕਿਹਾ, ਗੁਰੂ ਦੇ ਸ਼ਬਦ ਨੂੰ ਬਾਣੀ ਅੰਦਰ ਬੇੜੀ ਵੀ ਕਿਹਾ। ਕਿਉਂ? ਜਦੋਂ ਤੇਰੀ ਸੁਰਤ ਸ਼ਬਦ ਦੇ ਬੇੜੇ ਵਿੱਚ ਸਵਾਰ ਹੋ ਗਈ, ਫਿਰ ਤੂੰ ਦੋ ਕੰਮ ਕਰ ਸਕਦਾ, ਇਹ ਸੰਸਾਰ ਸਮੁੰਦਰ ਤੋਂ ਤੈਨੂੰ ਗੁਰੂ ਪਾਰ ਲੰਘਾ ਦੇਗਾ। ਯਾਦ ਰੱਖੀਂ, ਉਸ ਬੇੜੀ ਦੇ ਆਸਰੇ ਚੱਲੀ ਤੈਨੂੰ ਡੁੱਬਣ ਦਾ ਖਤਰਾ ਨਹੀਂ, ਤੈਨੂੰ ਥੱਕਣ ਦਾ ਖਤਰਾ ਨਹੀਂ, ਪਰ ਗੁਰੂ ਜਹਾਜ਼ ਗੁਰੂ ਦੀ ਬੇੜੀ ਵਿੱਚ ਸਵਾਰ ਹੋ ਜਾਈ। ਤਾਂਹੀਓ ਮਹਾਰਾਜ ਨੇ ਕਿਹਾ ਗੁਰ ਜਹਾਜ਼ ਖੇਵਟ ਗੁਰੂ ਗੁਰ ਬਿਨ ਤਰਿਆ ਨਾ ਕੋਏ, ਗੁਰ ਪ੍ਰਸਾਦ ਪ੍ਰਭ ਪਾਈ ਐ ਗੁਰ ਬਿਨ ਮੁਕਤ ਨਾ ਹੋਏ। ਅੱਜ ਮਹਾਰਾਜ ਨੇ ਕਿਹਾ ਮੇਲ ਪਿਆ ਸਤਿਗੁਰੂ ਮਿਲਾਇਆ। ਪੰਡਿਤ ਜੀ ਜਿਹਨੂੰ ਸਤਿਗੁਰੂ ਮਿਲਾਉਂਦਾ ਉਹਦਾ ਮੇਲ ਜ਼ਰੂਰ ਹੁੰਦਾ ਹੈ।
ਗੁਰਮੁਖ ਗਾਵੇ ਗੁਰਮੁਖ ਬੋਲੇ,
ਤਾਂ ਹਜ਼ੂਰ ਨੇ ਕਿਹਾ ਫਿਰ ਉਹ ਗੁਰੂ ਦੇ ਰਾਹੀਂ ਗੁਰਮੁਖ ਗਾਉਂਦਾ, ਗੁਰੂ ਦੇ ਰਾਹੀਂ ਹੀ ਉਹ ਗੁਰਮੁਖ ਬੋਲਦਾ ਜਿਹਨੂੰ ਗੁਰੂ ਨੇ ਆਪਣਾ ਬਣਾ ਲਿਆ, ਜਿਹਨੇ ਗੁਰੂ ਧਾਰਨ ਕਰ ਲਿਆ, ਜਿਹਨੂੰ ਪੱਕਾ ਤੇ ਸੱਚਾ ਪੂਰਾ ਗੁਰੂ ਮਿਲ ਗਿਆ। ਤਾਂ ਹਜ਼ੂਰ ਨੇ ਕਿਹਾ ਫਿਰ ਉਹ ਗੁਰੂ ਦੇ ਰਾਹੀਂ ਗਾਉਂਦਾ, ਉਹ ਸੰਸਾਰ ਦੀਆਂ ਗੱਲਾਂ ਨਹੀਂ ਗਾਉਂਦਾ, ਉਹਦਾ ਬੋਲਣਾ ਗੁਰੂ ਦੇ ਅਨੁਸਾਰ ਹੁੰਦਾ। ਉਹ ਫਿਰ ਫਿੱਕਾ ਬੋਲ ਬੇਗੁੱਚਣਾ ਤੋਂ ਆਪਣੇ ਆਪ ਨੂੰ ਪਰਹੇਜ਼ ਰੱਖਦਾ, ਉਹ ਫਿਰ ਮਿੱਠਾ ਬੋਲਦਾ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਹਰਾ, ਉਹਦੀ ਜ਼ੁਬਾਨ ਫਿਰ ਕੂੜ ਤੋਂ ਪਰੇ ਰਹਿੰਦੀ ਹੈ। ਕਿਉਂ? ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ ਉੱਥੇ ਗੁਰੂ ਸਮਝਾਉਂਦਾ ਝੂਠ ਤੋਂ ਦੂਰ ਰਹਿਣੇ। ਜਿਹੜਾ ਫਿਰ ਗੁਰੂ ਦੇ ਰਾਹੀਂ ਤੁਰਦਾ ਉਹ ਗੁਰੂ ਦੇ ਰਾਹੀਂ ਹੀ ਗਾਉਂਦਾ ਤੇ ਬੋਲਦਾ ਹੈ।
ਗੁਰਮੁਖ ਤੋਲ ਤੋਲਾਵੇ ਤੋਲੇ,
ਤਾਂ ਮਹਾਰਾਜ ਨੇ ਕਿਹਾ ਗੁਰੂ ਦੇ ਰਾਹੀਂ ਹੀ ਉਹ ਗੁਰਮੁਖ ਗੁਰੂ ਦੇ ਸ਼ਬਦ ਰਾਹੀਂ ਆਪਣੇ ਆਪ ਨੂੰ ਤੋਲਦਾ। ਮੈਂ ਕਿੱਥੇ ਖਲੋਤਾ? ਤੋਲਣ ਦਾ ਭਾਵ ਕੀ ਹੈ? ਤੋਲਣ ਦਾ ਭਾਵ ਹੁੰਦਾ ਕਿ ਚੀਜ਼ ਘੱਟ ਹੈ ਕਿ ਵੱਧ ਹੈ। ਤੁਹਾਨੂੰ ਕਿਸੇ ਚੀਜ਼ 'ਤੇ ਸ਼ੱਕ ਹੋ ਜਾਏ, ਇਹ ਵਜ਼ਨ ਘੱਟ ਦਿੱਤਾ ਬੰਦੇ ਨੇ, ਤੁਸੀਂ ਤੋਲਣ ਜਾਂਦੇ ਹੋ। ਤੋਲਣ ਦਾ ਭਾਵ ਹੈ ਜਿੰਨਾ ਕਿਹਾ ਉਨਾ ਹੈ ਕਿ ਨਹੀਂ, ਇਹਦੇ ਵਿੱਚ ਕਿਤੇ ਵੱਧ ਤੇ ਨਹੀਂ ਕਿਤੇ ਘੱਟ ਤੇ ਨਹੀਂ। ਤੋਲਣ ਦਾ ਭਾਵ ਹੈ ਬਰਾਬਰ ਰਹਿ ਜਾਏ। ਫਿਰ ਉਹ ਗੁਰਮੁਖ ਗੁਰੂ ਦੇ ਰਾਹੀਂ ਸ਼ਬਦ ਦੇ ਰਾਹੀਂ ਆਪਣੇ ਆਪ ਨੂੰ ਤੋਲ ਕੇ ਵੇਖਦਾ ਮੇਰੇ 'ਚ ਕਿੰਨੇ ਕੌਗਣ ਨੇ, ਕਿੰਨੀਆਂ ਕਮੀਆਂ ਨੇ। ਹਮੇਸ਼ਾ ਗੁਰੂ ਅੱਗੇ ਝੁਕਿਆ ਰਹਿੰਦਾ, ਸ਼ਬਦ ਤੋਂ ਬਗੈਰ ਕੋਈ ਆਪਣੇ ਆਪ ਨੂੰ ਤੋਲ ਨਹੀਂ ਸਕਦਾ। ਇੱਥੇ ਮਹਾਰਾਜ ਨੇ ਤੱਤੇ ਨੂੰ ਹੋੜਾ ਵੀ ਲਾਇਆ ਅਤੇ ਔਂਕੜ ਵੀ ਲਾਇਆ। ਜਦੋਂ ਸ਼ਬਦ ਗਾਇਨ ਕਰਨ ਲੱਗਿਆਂ ਇਹਦਾ ਪੂਰਾ ਬਦਨ ਭਾਰ ਵੇਖਿਆ ਜਾਏਗਾ, ਮਾਤਰਾ ਅਲੱਗ ਮਾਤਰਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਾਗਬੱਧ ਕੀਤੀ ਹੈ ਮਹਾਰਾਜ। ਬੇਸੁਰਾ ਸ਼ਸਤਰ ਸ਼ਾਸਤਰੀ ਸੰਗੀਤ ਵਿੱਚ ਚੱਲ ਜਾਂਦਾ, ਕਹਿੰਦੇ ਨੇ ਬੇਤਾਲਾ ਨਹੀਂ ਚੱਲਦਾ, ਇੱਕ ਮਾਤਰਾ ਵੱਧ ਜਾਏ ਅਤੇ ਬੇਤਾਲਾ ਹੋ ਜਾਂਦਾ। ਹਜ਼ੂਰ ਨੇ ਪਹਿਲਾਂ ਸ਼ਬਦ ਕਿਹਾ ਤੋਲ, ਫਿਰ ਕਿਹਾ ਤੋਲਾਵੇ, ਤੱਤੇ ਨੂੰ ਹੋੜਾ ਵੀ ਅਤੇ ਔਂਕੜ ਵੀ ਲਾਇਆ, ਤਾਂ ਜੋ ਗਾਉਣ ਲੱਗਿਆਂ ਬੋਲਣ ਲੱਗਿਆਂ ਔਂਕੜ ਨਾਲ ਬੋਲਿਆ ਜਾਵੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ਼ਬਦ ਦੇ ਰਾਹੀਂ ਹੀ ਕੋਈ ਆਪਣੇ ਆਪਣੇ ਮਨ ਨੂੰ ਤੋਲ ਲੈਂਦਾ, ਸ਼ਬਦ ਦੇ ਰਾਹੀਂ ਹੀ ਆਪਣੇ ਔਗਣ ਵੇਖਦਾ, ਇਹ ਤੋਂ ਬਗੈਰ ਆਪਣੇ ਔਗਣ ਨਜ਼ਰ ਨਹੀਂ ਆਉਂਦੇ। ਹਰ ਬੰਦੇ ਨੂੰ ਆਪਣੇ ਗੁਣ ਹੀ ਦਿਸਦੇ ਨੇ, ਜਦੋਂ ਔਗਣ ਦਿਸਦੇ ਨੇ ਉਹ ਗੁਰੂ ਦੀ ਕਿਰਪਾ ਸ਼ਬਦ ਨਾਲ ਦਿਸਦੇ ਹਨ।
ਗੁਰਮੁਖ ਆਵੇ ਜਾਏ ਨਿਸੰਗ,
ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਫਿਰ ਜਿਹੜਾ ਗੁਰਮੁਖ ਹੈ ਉਹ ਗੁਰੂ ਦੇ ਰਾਹੀਂ ਇਸ ਸੰਸਾਰ ਵਿੱਚ ਨਿਸੰਗ ਆਉਂਦਾ, ਉਹਨੂੰ ਕੋਈ ਇਸ ਤਰ੍ਹਾਂ ਦਾ ਭਰਮ ਨਹੀਂ ਪੈਂਦਾ। ਜਿਹੜਾ ਗੁਰਮੁਖ ਹੋ ਜਾਂਦਾ ਉਹ ਜਨਮ ਕਰਮ ਤੋਂ ਰਹਿਤ ਹੋ ਜਾਂਦਾ, ਨਾ ਉਹ ਕਰਮ ਭੋਗਦਾ, ਨਾ ਕੀਤੇ ਹੋਏ ਕਰਮਾਂ ਦੀ ਫਿਰ ਮੈਲ ਲੱਗਦੀ ਹੈ। ਕਿਉਂ? ਜਿਸ ਦਿਨ ਤੋਂ ਸਭ ਕੁਝ ਗੁਰੂ ਨੂੰ ਸੌਂਪਿਆ ਉਸ ਦਿਨ ਤੋਂ ਇੱਕ ਵੀ ਕਰਮ ਦਾ ਵਜਨ ਆਪਣੇ 'ਤੇ ਨਹੀਂ ਲੈਂਦਾ। ਹਰ ਕਰਮ ਕਰਕੇ ਕਹਿੰਦਾ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਫਿਰ ਉਹ ਗੁਰਮੁਖ 'ਤੇ ਪ੍ਰਸ਼ਾਦਾ ਵੀ ਛਕਦਾ ਤਾਂ ਗੁਰੂ ਨੂੰ ਉਪਦੇਸ਼ ਦੇ, ਪਾਣੀ ਵੀ ਪੀਂਦਾ ਤਾਂ ਗੁਰੂ ਦੀ ਵਡਿਆਈ, ਪ੍ਰਸ਼ਾਦਾ ਵੀ ਛਕਦਾ ਤਾਂ ਕਹਿੰਦਾ ਦਾਤਾ ਇਹ ਤੇਰਾ ਦਿੱਤਾ ਹੋਇਆ। ਇੱਕ ਵੀ ਕਰਮ ਦਾ ਭਾਰ ਆਪਣੇ ਆਪ 'ਤੇ ਨਹੀਂ ਲੈਂਦਾ। ਕੁਝ ਪਹਿਨਣ ਲੱਗਿਆਂ ਵੀ ਉਹਦੀ ਵਡਿਆਈ ਕਰਦਾ, ਕਿਸੇ ਘਰ ਵਿੱਚ ਰਹਿੰਦਾ ਤਾਂ ਵੀ ਉਹਦੀ ਵਡਿਆਈ ਕਰਦਾ। ਉਹ ਆਪਣੇ ਕੀਤੇ ਹੋਏ ਕਰਮਾਂ ਤੋਂ ਮੁਕਤ ਹੋ ਜਾਂਦਾ, ਸਭ ਕੁਝ ਗੁਰੂ ਦੇ ਅਨੁਸਾਰ ਚੱਲਦਾ ਹੈ।
ਪਰ ਹਰ ਮੈਲ ਜਲਾਏ ਕਲੰਕ,
ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਉਹ ਵਿਕਾਰਾਂ ਦੀ ਮੈਲ ਤੋਂ ਕਲੰਕਤ ਹੋਣ ਤੋਂ ਬਚ ਜਾਂਦਾ, ਕਿਉਂਕਿ ਹਰ ਕਰਮ ਉਹ ਗੁਰੂ ਨੂੰ ਸੌਂਪ ਦਿੰਦਾ, ਫਿਰ ਜ਼ਿੰਮੇਵਾਰੀ ਗੁਰੂ ਦੀ ਹੋ ਜਾਂਦੀ ਹੈ। ਤਾਂ ਫਿਰ ਉਹ ਇਸ ਤਰ੍ਹਾਂ ਦਾ ਹੋ ਜਾਂਦਾ ਜਿਸ ਤਰ੍ਹਾਂ ਦਾ ਬਿਲਕੁਲ ਉਪਜਿਆ ਹੋਇਆ ਧੁਰ ਤੋਂ ਪੇੜ ਹੈ, ਕਿਉਂਕਿ ਵਿਚਲੇ ਕਰਮ ਲੱਗਦੇ ਨੇ ਨਾ, ਸਿੱਧਾ ਜੜ੍ਹ ਨਾਲ ਜੁੜ ਜਾਂਦਾ। ਦੋ ਚੀਜ਼ਾਂ ਨੇ ਗੁਰਮਤ ਵਿੱਚ, ਤੁਸੀਂ ਰੋਜ਼ ਦੇ ਸਰੋਤੇ ਬੈਠੇ ਹੋ, ਇੱਕ ਦਰਖਤ ਦੀ ਜੜ੍ਹ ਹੈ ਅਤੇ ਇੱਕ ਦਰਖਤ ਦਾ ਬਾਹਰਲਾ ਫੈਲਾਵ ਹੈ। ਫੈਲਾਓ ਦਿਸਦਾ, ਟਾਹਣੀਆਂ ਦਿਸਦੀਆਂ ਨੇ, ਟਾਹਣ ਦਿਸਦੇ ਨੇ, ਫੁੱਲ ਦਿਸਦੇ ਨੇ, ਫਲ ਦਿਸਦੇ ਨੇ, ਪਰ ਜੜ੍ਹਾਂ ਨਹੀਂ ਦਿਸਦੀਆਂ, ਕਿਉਂਕਿ ਜੜ੍ਹ ਧਰਤੀ ਵਿੱਚ ਹੈ। ਇਹ ਗੱਲ ਯਾਦ ਰੱਖਣੀ ਚਾਹੀਦੀ ਹੈ, ਟਾਹਣ ਕਿੰਨਾ ਵੀ ਮੋਟਾ ਹੋ ਜਾਏ, ਟਾਹਣੀਆਂ ਕਿੰਨੀਆਂ ਵੀ ਲੰਬੀਆਂ ਹੋ ਜਾਣ, ਫੁੱਲ ਅਤੇ ਫਲ ਕਿੰਨੇ ਵੀ ਸੋਹਣੇ ਅਤੇ ਮਿੱਠੇ ਲੱਗ ਜਾਣ, ਸਭ ਕੁਝ ਜੜ੍ਹ ਦੀ ਬਦੌਲਤ ਹੈ। ਜੜ੍ਹ ਨਾ ਹੋਵੇ ਸਾਰਾ ਕੁਝ ਸੁੱਕ ਜਾਏਗਾ। ਗੁਰਮਤ ਵਿੱਚ ਗੁਰੂ ਨੇ ਹੀ ਉਹ ਚੀਜ਼ ਦਿੱਤੀ ਹੈ। ਸਿੱਖਾ ਬਾਹਰੋਂ ਤੇਰਾ ਪਹਿਰਾਵਾ ਜਿੰਨਾ ਮਰਜ਼ੀ ਸੋਹਣਾ ਹੋਵੇ, ਤੈਨੂੰ ਗੁਰੂ ਨੇ ਬਾਣਾ ਵੀ ਦਿੱਤਾ, ਤੈਨੂੰ ਗੁਰੂ ਨੇ ਗਿਆਨ ਵੀ ਦਿੱਤਾ, ਤੈਨੂੰ ਗੁਰੂ ਨੇ ਬਾਹਰਲੀਆਂ ਸ਼ਕਤੀਆਂ ਪਾਵਰਾਂ ਵੀ ਦਿੱਤੀਆਂ ਨੇ, ਚੇਤੇ ਰੱਖੀਏ ਗੁਰੂ ਦੀ ਸ਼ਬਦ ਕਿਰਪਾ ਕਰਕੇ ਹੈ। ਉਹ ਕਿਰਪਾ ਅੰਦਰ ਦੀ ਜੜ ਹੈ, ਜਿੱਦਣ ਕਿਰਪਾ ਸੁੱਕ ਗਈ ਬਾਹਰਲਾ ਸਾਰਾ ਕੁਝ ਸੁੱਕ ਜਾਏਗਾ। ਪਰ ਆਪਾਂ ਕਈ ਵਾਰ ਬਾਹਰਲੇ ਦ੍ਰਿਸ਼ ਨਾਲ ਜ਼ਿਆਦਾ ਜੁੜਦੇ ਹਾਂ, ਤਾਂਹੀਓ ਫਿਰ ਕਈ ਵਾਰ ਉੱਕ ਜਾਈਦਾ। ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ, ਪਾਤਸ਼ਾਹ ਸਾਨੂੰ ਅੰਦਰੋਂ ਜੋੜ ਕੇ ਰੱਖਿਓ। ਜੇ ਪਾਣੀ ਜੜ੍ਹ ਨੂੰ ਮਿਲਦਾ ਰਹੇ ਬੂਟਾ ਹਰਾ ਰਹਿੰਦਾ, ਜਿਹੜਾ ਅੰਦਰੋਂ ਕਿਰਪਾ ਗੁਰੂ ਦੀ ਨਾਲ ਬਾਣੀ ਨਾਲ ਜੁੜਿਆ ਰਹੇ ਉਹ ਬਾਹਰੋਂ ਵੀ ਹਰਿਆ ਰਹਿੰਦਾ। ਹਜ਼ੂਰ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਇਹ ਦੋਵੇਂ ਚੀਜ਼ਾਂ ਸਮਝਣੀਆਂ ਚਾਹੀਦੀਆਂ। ਇਤਿਹਾਸ ਵਿੱਚ ਇੱਕ ਘਟਨਾ ਘਟੀ ਹੈ, ਗੁਰੂ ਅਮਰਦਾਸ ਮਹਾਰਾਜ ਜੀ ਨੇ ਬੋਲੀ ਸਾਹਿਬ ਜਦੋਂ ਲਗਵਾਈ ਗੋਇੰਦਵਾਲ ਸਾਹਿਬ, ਮੈਂ ਸਿਰਫ ਸੰਖੇਪ ਰੂਪ ਵਿੱਚ ਕਹਿਣਾ, ਤਾਂ ਸਿੱਖਾਂ ਨੇ ਸਵਾਲ ਕੀਤੇ, ਕਿਉਂਕਿ ਪਹਿਲੇ ਗੁਰੂ ਸਾਹਿਬਾਨ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅੰਗਦ ਦੇਵ ਮਹਾਰਾਜ, ਉਹਨਾਂ ਵੱਲੋਂ ਕੋਈ ਖੂਹ ਕੋਈ ਬੌਲੀ ਸਾਹਿਬ ਕੋਈ ਸਰੋਵਰ ਨਹੀਂ ਬਣਾਇਆ ਗਿਆ ਦੋ ਗੁਰੂ ਸਾਹਿਬਾਨਾਂ ਵੱਲ। ਤੀਜੇ ਗੁਰੂ ਅਮਰਦਾਸ ਮਹਾਰਾਜ ਨੇ ਪਹਿਲੀ ਵਾਰ ਪ੍ਰਥਾ ਸ਼ੁਰੂ ਕੀਤੀ ਕਿ ਬੌਲੀ ਸਾਹਿਬ ਬਣਾਈ, ਔਰ ਬੌਲੀ ਸਾਹਿਬ ਵੀ ਉੱਥੇ ਬਣਵਾ ਰਹੇ ਨੇ ਗੋਇੰਦਵਾਲ ਸਾਹਿਬ, ਜਿੱਥੇ ਬਿਲਕੁਲ ਕੁਝ ਮੀਲ ਉੱਤੇ ਦਰਿਆ ਵਗਦਾ, ਕੋਈ ਬਹੁਤਾ ਦੂਰ ਨਹੀਂ ਹੈ। ਸਿੱਖਾਂ ਸਵਾਲ ਕੀਤਾ, ਮਹਾਰਾਜ ਬੌਲੀ ਸਾਹਿਬ ਬਣਾਉਣੀ ਹੈ ਪਾਣੀ ਵਾਸਤੇ, ਪਾਣੀ ਤੇ ਕੋਲ ਵਗਦਾ ਦਰਿਆ ਹੈ ਮਹਾਰਾਜ, ਮਹਾਰਾਜ ਕੋਲ ਦਰਿਆ ਵਗਦਾ। ਤਾਂ ਹਜ਼ੂਰ ਨੇ ਕਿਹਾ, ਨਹੀਂ ਸਿੱਖੋ, ਬੌਲੀ ਲਗਵਾਉਣੀ ਖੂਹ ਲਗਵਾਉਣਾ ਅਤਿਅੰਤ ਜ਼ਰੂਰੀ ਹੈ। ਇਹ ਤਾਂ ਹੁਣ ਭਾਵ ਅਰ ਸਮਝਿਓ, ਬਾਹਰਲਾ ਭਾਵ ਜੁੜਾਂਗੇ ਤੇ ਗੁਰੂ ਨੇ ਭਿੰਨ ਭੇਦ ਖਤਮ ਕਰਨ ਵਾਸਤੇ ਉਹ ਸਾਨੂੰ ਦਿੱਤਾ, ਪਾਣੀ ਦੀ ਲੋੜ ਸੀ ਤਾਂ ਦਿੱਤਾ। ਪਰ ਸਿੱਖਾਂ ਸਵਾਲ ਕੀਤਾ, ਜੀ ਦਰਿਆ ਤੇ ਨਾਲ ਹੀ ਵਗਦਾ, ਨਾਲੇ ਉਹਦੇ ਵਿੱਚ ਖੁੱਲ੍ਹਾ ਪਾਣੀ ਹੈ, ਮਹਾਰਾਜ ਫਿਰ ਬੌਲੀ ਦੀ ਕੀ ਜ਼ਰੂਰਤ। ਹਜ਼ੂਰ ਨੇ ਇੱਕ ਗੱਲ ਕਹੀ, ਸਿੱਖੋ ਦਰਿਆ ਕਿਸੇ ਦੇ ਆਸਰੇ ਤੇ ਵਗਦਾ, ਜੇ ਪਿੱਛੋਂ ਚਸ਼ਮਿਆਂ ਝਰਨਿਆਂ ਤੋਂ ਪਾਣੀ ਪਹਾੜਾਂ ਤੋਂ ਆਉਣਾ ਬੰਦ ਹੋ ਜਾਏ, ਦਰਿਆ ਸੁੱਕ ਜਾਂਦੇ ਨੇ। ਦਰਿਆ ਕਿਸੇ ਦੇ ਆਸਰੇ ਤੇ ਵਗਦਾ ਕਿਉਂਕਿ ਉਹ ਧੁਰੇ ਨਾਲ ਜੁੜਿਆ ਨਹੀਂ। ਜੇ ਪਿੱਛੋਂ ਪਹਾੜਾਂ ਪਰਬਤਾਂ ਤੋਂ ਪਾਣੀ ਆਉਂਦੇ ਤੇ ਦਰਿਆ ਚੱਲਦੇ ਨੇ, ਕਈ ਵਾਰ ਦਰਿਆ ਸੁੱਕ ਜਾਂਦੇ ਨੇ। ਮੈਂ ਉਹ ਬੌਲੀ ਦੇਣੀ ਚਾਹੁੰਦਾ ਜਿਹਦਾ ਧੁਰਾ ਧੁਰ ਪਾਣੀ ਨਾਲ ਜੁੜ ਜਾਏਗਾ, ਤੇ ਜਿੰਨੀ ਮਰਜ਼ੀ ਗਰਮੀ ਪਵੇ ਬੌਲੀ ਨਹੀਂ ਸੁੱਕੇਗੀ। ਸਾਧ ਸੰਗਤ, ਇਹਦਾ ਭਾਵ ਇਹ ਹੈ, ਕੁਝ ਚੀਜ਼ਾਂ ਉਧਾਰੀਆਂ ਨੇ ਜਿਹੜੀਆਂ ਆਪਾਂ ਕਿਸੇ ਤੋਂ ਬਾਹਰੋਂ ਮੰਗ ਕੇ ਲਈਆਂ ਹੋਈਆਂ ਨੇ। ਬਾਹਰਲੀਆਂ ਚੀਜ਼ਾਂ ਸੁੱਕ ਚੱਕ ਸਕਦੀਆਂ ਨੇ, ਜੇ ਧੁਰ ਅੰਦਰ ਤੱਕ ਸਿੱਖ ਨਾ ਜੁੜਿਆ ਰਹੇ। ਯਾਦ ਰੱਖਿਓ, ਅੰਦਰ ਗੁਰੂ ਦੇ ਸ਼ਬਦ ਦੀ ਕਿਰਪਾ ਨਾ ਵਾਪਰੇ, ਆ ਬਾਹਰਲਾ ਸਾਰਾ ਕੁਝ ਸੁੱਕ ਸਕਦਾ। ਇਸ ਬੰਦੇ ਨੂੰ ਮਾਣ ਨਹੀਂ ਕਰਨਾ ਚਾਹੀਦਾ, ਉਹ ਸਿੱਖਾ ਜੇ ਕੁਝ ਬਾਹਰੋਂ ਤੇਰਾ ਦਿਸਦਾ, ਇਹ ਪਿੱਛਿਓਂ ਕਿਤੇ ਆਉਂਦਾ, ਜੇ ਉਹ ਕਿਰਪਾ ਕਿਤੇ ਸੁੱਕ ਗਈ ਤੇ ਅੱਗੇ ਸਭ ਕੁਝ ਸੁੱਕ ਜਾਏਗਾ। ਤਾਂ ਸਾਨੂੰ ਗੁਰੂ ਨੇ ਉੱਥੇ ਜੋੜਿਆ ਜਿੱਥੋਂ ਡਾਇਰੈਕਟ ਸਭ ਕੋਈ ਖਾਲਸ ਹੁੰਦਾ, ਜਿਹਨੂੰ ਮਹਾਰਾਜ ਨੇ ਕਿਹਾ, ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭ ਹੈ ਓੜ, ਹੀਰਾ ਕਿਸ ਕਾ ਬਾਪਰਾ ਪੁਜੈ ਨ ਰਤਨ ਕਰੋੜ। ਅੱਜ ਗੁਰੂ ਨਾਨਕ ਦੇਵ ਮਹਾਰਾਜ ਉਸ ਪੰਡਿਤ ਨੂੰ ਇਸ ਤਰ੍ਹਾਂ ਜੋੜ ਰਹੇ ਹਨ,
ਗੁਰਮੁਖ ਨਾਦ ਵੇਦ ਵਿਚਾਰ,
ਗੁਰੂ ਦੇ ਰਾਹੀਂ ਗੁਰਮੁਖ ਵਾਸਤੇ ਨਾਦ ਵੇਦ ਵਿਚਾਰ, ਗੁਰੂ ਦੀ ਸ਼ਬਦ ਦੀ ਵਿਚਾਰ ਹੀ ਉਹਦੇ ਵਾਸਤੇ ਨਾਦ ਹੈ, ਵਿਚਾਰ ਹੀ ਉਹਦੇ ਵਾਸਤੇ ਗਿਆਨ ਹੈ, ਜੇ ਵਿਚਾਰ ਨਾ ਹੋਵੇ ਤੇ ਗਿਆਨ ਫੋਕਾ ਹੈ।
ਗੁਰਮੁਖ ਮੱਜਨ ਚੱਜ ਆਚਾਰ,
ਗੁਰੂ ਦੇ ਸ਼ਬਦ ਦੇ ਰਾਹੀਂ ਦਿੱਤਾ ਹੋਇਆ ਵਿਚਾਰ ਦੇ ਰਾਹੀਂ ਆਚਰਨ ਜਿਹੜਾ, ਸਿੱਖ ਦਾ ਆਚਾਰ ਹੀ ਮੱਜਨ ਹੈ, ਆਚਾਰ ਹੀ ਇਸ਼ਨਾਨ ਹੈ, ਤੇ ਜੇ ਉਹਦਾ ਆਚਾਰ ਸਹੀ ਨਹੀਂ ਤਾਂ ਹਜ਼ੂਰ ਨੇ ਕਿਹਾ, ਫਿਰ ਆਚਾਰ ਤੋਂ ਬਗੈਰ ਕੀਤਾ ਹੋਇਆ ਕਰਮ ਵਿਅਰਥ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਇਹੀ ਆਚਾਰ ਇਹੀ ਵਿਵਹਾਰਾ, ਅੱਗਿਆ ਮਾਨ ਭਗਤ ਹੋਏ ਤੁਮਾਰੀ, ਜੋ ਇਹ ਮੰਤਰ ਕਮਾਵੇ ਨਾਨਕ ਸੋ ਭਵਜਲ ਪਾਰ ਉਤਾਰੀ। ਤਾਂਹੀਓ ਜਦੋਂ ਗੁਰੂ ਨੇ ਅੰਮ੍ਰਿਤ ਛਕਾ ਕੇ ਰਹਿਤ ਦਿੱਤੀ, ਪਹਿਲਾਂ ਕੁਰਹਿਤਾਂ ਚੇਤੇ ਕਰਾਈਆਂ, ਆਹ ਨਾ ਕਰ ਬੈਠੀ, ਜੇ ਕਿਤੇ ਭੁੱਲ ਹੋ ਜਾਏ ਤੇ ਪੰਜਾਂ ਅੱਗੇ ਪੇਸ਼ ਹੋ ਜਾਈ, ਕਿਉਂਕਿ ਤੋਂ ਬਗੈਰ ਤੇਰਾ ਜੀਵਨ ਬਿਲਕੁਲ ਸਮਾਪਤ ਹੈ। ਜੇ ਤੂੰ ਕੁਝ ਲੈਣਾ ਚਾਹੁੰਦੇ, ਆਚਾਰ ਵਿੱਚ ਹੀ ਮੱਜਨ ਇਸ਼ਨਾਨ ਹੈ।
ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ,
ਹਜ਼ੂਰ ਨੇ ਕਿਹਾ, ਗੁਰੂ ਦੇ ਸ਼ਬਦ ਵਿੱਚ ਹੀ ਉਹ ਸ੍ਰੇਸ਼ਟ ਅੰਮ੍ਰਿਤ ਹੈ ਜਿਹੜਾ ਕਦੇ ਨਾਸ਼ ਨਹੀਂ ਹੁੰਦਾ। ਹੇ ਪੰਡਿਤ ਜੀ, ਸ਼ਬਦ ਦਾ ਅੰਦਰੋਂ ਅਭਿਆਸ ਕਰੋ, ਜਪੋ, ਫਿਰ ਅੰਦਰੋਂ ਉਹ ਰਸ ਪੈਦਾ ਹੋਏਗਾ। ਫਿਰ ਉਸ ਰਸ ਨਾਲ ਕਿਤੇ ਨਜ਼ਰ ਭਰ ਕੇ ਪੱਥਰ ਦੀ ਮੂਰਤੀ ਵੱਲ ਵੇਖਿਓ, ਤੁਹਾਨੂੰ ਓਅੰਕਾਰ ਦਿਸ ਪਏਗਾ। ਓਅੰਕਾਰ ਦਾ ਅਰਥ ਹੈ, ਓਅੰ ਕਹਿੰਦੇ ਨੇ ਜਿਹੜਾ ਸਰਵ ਵਿਆਪਕ ਹੈ, ਕਾਰ ਦਾ ਅਰਥ ਹੈ ਇੱਕ ਰਸ ਲਗਾਤਾਰ, ਜਿਵੇਂ ਧੁੰਨ ਕਹਿੰਦੇ ਨੇ ਆਵਾਜ਼ ਨੂੰ, ਅਤੇ ਧੁੰਨ ਕਾਰ ਦਾ ਅਰਥ ਹੁੰਦਾ ਜਿਹੜੀ ਲਗਾਤਾਰ ਧੁੰਨ ਵੱਜ ਰਹੀ ਹੈ। ਓਂਕਾਰ ਜਿਹੜਾ ਸਰਵ ਵਿਆਪਕ ਹੈ, ਓਂਗ ਦਾ ਅਰਥ ਸਰਵ ਵਿਆਪਕ, ਅਤੇ ਕਾਰ ਦਾ ਅਰਥ ਹੈ ਜਿਹੜਾ ਨਿਰੰਤਰ ਲਗਾਤਾਰ ਰਹਿੰਦਾ, ਹਰ ਥਾਂ 'ਤੇ ਨਿਰੰਤਰ 24 ਘੰਟੇ 24 ਆਵਰ ਰਹਿੰਦਾ। ਇਹ ਨਹੀਂ ਕਿ ਹੁਣ ਇੱਥੇ ਹੈ ਅਤੇ ਘੜੀ ਨੂੰ ਨਹੀਂ ਹੋਏਗਾ, ਨਹੀਂ। ਰੱਬ ਓਂਕਾਰ ਸਰਵ ਵਿਆਪਕ ਹੈ ਔਰ 24 ਘੰਟੇ ਰਹਿੰਦਾ। ਆਪਾਂ ਰਾਤੀ ਸੌਂ ਵੀ ਜਾਈਏ ਤਾਂ ਵੀ ਸਾਡੇ ਸਰੀਰ 'ਚ ਰਹਿੰਦਾ, ਤਾਂ ਵੀ ਉਹ ਸਵਾਸ ਦੇ ਰੂਪ ਵਿੱਚ, ਤਾਂ ਵੀ ਉਹ ਬਲੱਡ ਦੇ ਰੂਪ ਵਿੱਚ ਸਰੀਰ 'ਚ ਚੱਲਦਾ। ਅੱਜ ਹਜ਼ੂਰ ਨੇ ਕਿਹਾ ਉਹ ਓਂਕਾਰ ਦੇ ਦੀਦਾਰ ਫਿਰ ਹੋ ਜਾਂਦੇ ਹਨ।
ਨਾਨਕ ਗੁਰਮੁਖ ਪਾਵੇ ਪਾਰ,
ਗੁਰੂ ਦੇ ਰਾਹੀਂ ਹੀ ਕੋਈ ਪਾਰ ਲੰਘ ਸਕਦਾ ਹੈ, ਗੁਰੂ ਤੋਂ ਬਗੈਰ ਪਾਰ ਨਹੀਂ ਹੋਇਆ ਜਾਂਦਾ।
ਚੰਚਲ ਚੀਤ ਨਾ ਰਹੇ ਠਾਰ,
ਹਜ਼ੂਰ ਨੇ ਕਿਹਾ ਜਿਹੜਾ ਮਨ ਹੈ ਬੜਾ ਚੰਚਲ ਹੈ, ਇੱਕ ਜਗ੍ਹਾ ਤੇ ਸਥਿਰ ਨਹੀਂ ਰਹਿੰਦਾ, ਇਹ ਹੁਣ ਇੱਥੇ ਘੜੀ ਨੂੰ ਉੱਥੇ ਭਟਕਦਾ ਰਹਿੰਦਾ। ਪੰਡਿਤ ਜੀ, ਇਹਨੂੰ ਸਥਿਰ ਕਰਨ ਵਾਸਤੇ ਗੁਰੂ ਕੋਲ ਜਾਣਾ ਪੈਂਦਾ ਹੈ।
ਚੋਰੀ ਮਿਰਗ ਅੰਗੂਰੀ ਖਾਏ,
ਮਿਰਗ ਕਹਿੰਦੇ ਨੇ ਜੀ ਹਿਰਨ ਨੂੰ, ਇੱਥੇ ਹਿਰਨ ਦਾ ਭਾਵ ਹੈ ਮਨ, ਮਨ ਰੂਪੀ ਜਿਹੜਾ ਮਿਰਗ ਹੈ ਉਹ ਚੋਰੀ ਚੋਰੀ ਸੰਸਾਰ ਦੀ ਵਿਕਾਰ ਮਾਇਆ ਖਾਂਦਾ ਰਹਿੰਦਾ। ਇਸ ਮਨ ਨੂੰ ਸਥਿਰ ਕਰਨ ਲਈ ਗੁਰੂ ਦੇ ਸ਼ਬਦ ਨਾਲ ਜੁੜਨਾ ਪੈਂਦਾ ਹੈ।
ਚਰਨ ਕਮਲ ਉਰ ਧਾਰੇ ਚੀਤ,
ਜਿਹੜਾ ਗੁਰੂ ਦਾ ਸ਼ਬਦ ਰੂਪੀ ਚਰਨ ਕਮਲ ਹਿਰਦੇ ਵਿੱਚ ਧਾਰਨ ਕਰਦਾ ਹੈ ਚਿੱਤ ਵਿੱਚ, ਉਹਦਾ ਚਿੱਤ ਫਿਰ ਸਹਿਜੇ ਸਹਿਜੇ ਟਿਕਣ ਲੱਗਦਾ ਹੈ।
ਫਿਰ ਜੀਵਨ ਚੇਤਨ ਨਿਤ ਨੀਤ,
ਤਾਂ ਮਹਾਰਾਜ ਨੇ ਕਿਹਾ ਫਿਰ ਚਿਰ ਜੀਵਨ ਚੇਤਨ ਨਿਤ ਨੀਤ, ਸਹਿਜੇ ਸਹਿਜੇ ਉਹ ਨਿਤ ਦੀ ਕਿਰਿਆ ਬਣ ਜਾਂਦੀ ਹੈ। ਅੱਜ ਕੁਝ ਪਲ ਮਨ ਟਿਕੇਗਾ, ਫਿਰ ਵੱਧਦਾ ਵੱਧਦਾ ਇਹਦਾ ਅਭਿਆਸ ਵੱਧਦਾ, ਇੱਕ ਦਿਨ ਇਹ ਮਨ ਸਦੀਵੀ ਕਾਲ ਲਈ ਟਿਕਣ ਲੱਗ ਪੈਂਦਾ। ਜਦੋਂ ਉਹ ਬੌਲੀ ਸਾਹਿਬ ਮਹਾਰਾਜ ਨੇ ਬਣਵਾਈ ਨਾ, ਇਤਿਹਾਸ ਤੁਸੀਂ ਪੜ੍ਹਿਆ, ਥੋੜ੍ਹਾ ਪੱਟਦੇ ਨੇ ਪਾਣੀ ਨਹੀਂ ਆਉਂਦਾ, ਫਿਰ ਕੜ ਆ ਜਾਂਦਾ, ਫਿਰ ਅੱਗੇ। ਇਸ ਤਰ੍ਹਾਂ ਗੁਰਮੁਖ ਦੇ ਜੀਵਨ ਵਿੱਚ ਅੰਤਰ ਅਭਿਆਸ ਵਿੱਚੋਂ ਕਰਮ ਆਉਂਦਾ। ਗੁਰਮੁਖ ਦਾ ਸਰੀਰ ਜਿਹੜਾ ਮਹਾਰਾਜ ਨੇ ਕਿਹਾ ਨੂੰ ਖੋਜ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੇ ਖੋਤ। ਅਤੇ ਅਖੀਰ 'ਤੇ ਸਿੱਖਾਂ ਨੇ ਕਹਿ ਦਿੱਤਾ ਗੁਰੂ ਅਮਰਦਾਸ ਮਹਾਰਾਜ, ਇੱਕ ਕੜ ਇੱਦਾਂ ਦਾ ਆ ਗਿਆ ਪਾਣੀ ਨਹੀਂ ਨਿਕਲਦਾ, ਟੁੱਟਦਾ ਨਹੀਂ ਹੈ। ਹਜ਼ੂਰ ਨੇ ਕਿਹਾ ਹੁਣ ਕਿਸੇ ਨੂੰ ਥੱਲੇ ਜਾਣਾ ਪੈਣਾ, ਭਾਈ ਮਾਣਕ ਜਾਓ ਹਥੌੜਾ ਲੈ ਕੇ ਤੋੜੋ। ਇਤਿਹਾਸ ਕਹਿੰਦਾ ਹਥੌੜਾ ਬਦਾਨ ਮਾਰ ਕੇ ਭਾਈ ਮਾਣਕ ਜੀ ਨੇ ਉੱਤੇ ਚੋਟ ਕੀਤੀ, ਇੰਨੀ ਜ਼ੋਰ ਨਾਲ ਗੁਰੂ ਦਾ ਧਿਆਨ ਕਰਕੇ ਚੋਟ ਕੀਤੀ, ਉਹ ਕੜ ਫੁੱਟ ਗਿਆ ਅਤੇ ਖੂਹ ਪਾਣੀ ਨਾਲ ਉੱਪਰ ਧੱਕਾ ਭਰਿਆ। ਭਾਈ ਮਾਣਕ ਬਾਹਰ ਨਿਕਲਣਾ ਚਾਹੁੰਦੇ ਸਨ, ਨਿਕਲ ਨਹੀਂ ਹੋਇਆ। ਇਤਿਹਾਸ ਕਹਿੰਦੇ ਨੇ ਵਿੱਚ ਹੀ ਸਮਾ ਗਏ, ਵਿੱਚ ਹੀ ਸਮਾਪਤੀ ਹੋ ਗਈ ਸਰੀਰ ਦੀ, ਜਿਉਂਦੇ ਨਹੀਂ ਬਾਹਰ ਆਏ। ਇਹਦਾ ਭਾਵ ਅਰਥ ਅੰਦਰੋਂ ਵੀ ਸਮਝਿਓ ਸਿੱਖੋ, ਜਿੱਦਣ ਗੁਰੂ ਦੀ ਨਦਰ ਕਿਰਪਾ ਨਾਲ ਸੁਰਤ ਤੇ ਸ਼ਬਦ ਦੀ ਚੋਟ ਪੈਂਦੀ ਹੈ, ਜੇ ਕਿਤੇ ਸੁਰਤ ਉੱਥੇ ਸ਼ਬਦ ਨਾਲ ਇਕਾਗਰ ਹੋ ਜਾਏ, ਚੇਤੇ ਰੱਖਿਓ, ਫਿਰ ਇਹ ਮਨ ਵਾਪਸ ਨਹੀਂ ਨਿਕਲ ਸਕਦਾ, ਇਹਦੀ ਮੌਤ ਹੋ ਜਾਂਦੀ ਸ਼ਬਦ ਵਿੱਚ, ਫਿਰ ਇਹ ਬਾਹਰ ਨਹੀਂ ਨਿਕਲ ਸਕਦਾ। ਹੁਣ ਇਹ ਮਨ ਬਾਹਰ ਚੰਚਲ ਚੀਤ ਭਟਕਦਾ, ਫਿਰ ਨਿਕਲ ਨਹੀਂ ਸਕੇਗਾ, ਇਹਦੀ ਅੰਦਰ ਹੀ ਸ਼ਬਦ ਵਿੱਚ ਗੁਰੂ ਮੌਤ ਕਰ ਦਿੰਦਾ। ਅੱਜ ਮਹਾਰਾਜ ਉਹ ਗੱਲ ਪੰਡਿਤ ਜੀ ਨੂੰ ਦੱਸ ਰਹੇ ਹਨ।
ਚਿੰਤਤ ਹੀ ਦਿਸੈ ਸਭ ਕੋਏ,
ਮਹਾਰਾਜ ਨੇ ਕਿਹਾ ਸਾਰਾ ਸੰਸਾਰ ਚਿੰਤਾ ਵਿੱਚ ਹੀ ਗ੍ਰਸਿਆ ਹੋਇਆ ਹੈ।
ਚਿੱਤ ਏਕ ਤਹੀ ਸੁਖ ਹੋਏ,
ਇੱਕ ਜਗ੍ਹਾ ਤੇ ਸੁਰਤ ਟਿਕ ਜਾਏ ਤੇ ਚਿੱਤੇ ਕਰੇ ਉਹਨੂੰ ਚਿੱਤ ਜੋੜਨ ਨਾਲ ਸੁੱਖ ਮਿਲਦਾ ਹੈ।
ਚਿੱਤ ਵਸੈ ਰਾਚੈ ਹਰ ਨਾਏ,
ਹਜ਼ੂਰ ਨੇ ਕਿਹਾ ਉਹ ਨਾਮ ਨਾਲ ਰਚ ਜਾਂਦਾ, ਕੌਣ ਜਿਹੜਾ ਚਿੱਤ ਜੋੜ ਲੈ ਗੁਰੂ ਦੇ ਸ਼ਬਦ ਨਾਲ, ਉਹਦਾ ਚਿੱਤ ਫਿਰ ਨਾਮ ਨਾਲ ਰਚ ਜਾਂਦਾ ਹੈ।
ਮੁਕਤ ਪਿਆ ਪਤ ਸਿਉਂ ਘਰ ਜਾਏ,
ਫਿਰ ਉਹ ਮਾਇਆ ਦੇ ਬੰਧਨ ਤੋਂ ਮੁਕਤ ਹੁੰਦਾ ਔਰ ਪਤ ਨਾਲ ਇੱਜ਼ਤ ਨਾਲ ਆਪਣੇ ਘਰ ਵਿੱਚ ਜਾਂਦਾ। ਉਹਦੀ ਆਤਮਾ ਉੱਤੇ ਕੋਈ ਮਾਇਆ ਦਾ ਬਲੇਮ ਵਿਕਾਰ ਦੋਸ਼ ਨਹੀਂ ਹੁੰਦਾ।
ਜੈ ਦੇਹ ਖੁੱਲਾ ਇੱਕ ਗੰਢ,
ਇੱਕ ਦਿਨ ਇਹ ਸਰੀਰ ਛਿੱਜਦਾ, ਇਹਦੇ ਅੰਦਰੋਂ ਸਵਾਸਾਂ ਦੀ ਗੰਢ ਖੁੱਲਦੀ ਹੈ, ਜਦੋਂ ਸਵਾਸ ਮੁੱਕਦੇ ਹਨ।
ਛੇ ਅਨਿਤ ਦੇਖੋ ਜਗ ਹੰਡ,
ਤੇ ਜਗਤ ਵਿੱਚ ਹੰਡ ਕੇ ਡਾਂਕੇ ਵੇਖੋ ਨਾ, ਸਾਰਾ ਸੰਸਾਰ ਹੀ ਛਿੱਜ ਰਿਹਾ। ਬਚਪਨ ਤੋਂ ਜਵਾਨੀ, ਜਵਾਨੀ ਤੋਂ ਬੁਢੇਪਾ, ਕੌਣ ਹੈ ਜਿਹਦਾ ਸਰੀਰ ਨਹੀਂ ਛਿੱਜ ਰਿਹਾ।
ਧੂਪ ਛਾਵ ਜੇ ਸਮ ਕਰ ਜਾਣਾ,
ਤਾਂ ਉਹ ਪੰਡਿਤ ਨੇ ਕਿਹਾ ਮਹਾਰਾਜ ਮੈਂ ਵੀ ਤੇ ਬਿਰਧ ਹੋ ਗਿਆ 60 ਸਾਲਾਂ ਦਾ, ਮੇਰਾ ਕੀ ਬਣੇਗਾ, ਮਹਾਰਾਜ ਮੈਂ ਕਿਵੇਂ ਮੁਕਤ ਹੋਵਾਂਗਾ, ਮੇਰਾ ਤੇ ਸਰੀਰ ਛਿੱਜ ਗਿਆ, ਮੈਨੂੰ ਤੇ ਉਪਦੇਸ਼ ਹੀ ਤੁਸੀਂ ਹੁਣ ਦਿੱਤਾ। ਹਜ਼ੂਰ ਨੇ ਕਿਹਾ ਹੁਣ ਵੀ ਲੰਘ ਸਕਦਾ ਮਹਾਰਾਜ ਕਿਵੇਂ, ਤਾਂ ਹਜ਼ੂਰ ਉਸ ਪੰਡਿਤ ਨੂੰ, ਉਸ ਪੁਜਾਰੀ ਨੂੰ ਕਹਿੰਦੇ ਧੂਪ ਛਾਵ, ਜਿਹਨੂੰ ਧੁੱਪ ਤੇ ਛਾਂ ਇੱਕ ਬਰਾਬਰ ਲੱਗੇ, ਜਿਹਨੂੰ ਦੁੱਖ ਸੁੱਖ ਬਰਾਬਰ ਹੋ ਜਾਣ, ਆਪਣੇ ਸ਼ਬਦ ਦੇ ਨਾਲ, ਗੁਰੂ ਦੇ ਦਿੱਤੇ ਸ਼ਬਦ ਨਾਲ ਸੁਰਤ ਜੋੜ, ਤੇਰੀ ਸੁਰਤ ਦੁੱਖ ਸੁੱਖ ਤੋਂ ਮੁਕਤ ਹੋਏਗੀ।
ਬੰਧਨ ਕਾਟ ਮੁਕਤ ਘਰ ਆਣਾ,
ਹਜ਼ੂਰ ਨੇ ਕਿਹਾ ਬੰਧਨ ਕੱਟੇ ਜਾਣਗੇ ਆਤਮਾ ਦੇ, ਤੂੰ ਮੁਕਤੀ ਦੇ ਘਰ ਵਿੱਚ ਆ ਜਾਏਗਾ। ਜਦੋਂ ਤੈਨੂੰ ਦੁੱਖ ਸੁੱਖ ਹਰ ਇੱਕ ਸੋਗ ਨਹੀਂ ਵਿਆਪੇਗਾ, ਪਰ ਇਹ ਕਦੋਂ ਹੋਣਾ? ਸੁਰਤ ਦਾ ਅਭਿਆਸ ਕਰ, ਸ਼ਬਦ ਨਾਲ ਅਰਦਾਸ ਕਰ, ਤੇ ਥੋੜੇ ਅਭਿਆਸ ਨਾਲ ਵੀ ਪਾਸ ਹੋ ਜਾਏਗਾ।
ਛਾਇਆ ਸ਼ੂਸ਼ੀ ਜਗਤ ਭੁਲਾਨਾ,
ਤਾਂ ਹਜ਼ੂਰ ਨੇ ਕਿਹਾ ਸੰਸਾਰ ਸ਼ੂਸ਼ੀ ਦਾ ਅਰਥ ਹੈ ਥੋਥੀ, ਇਹ ਮਾਇਆ ਬਿਲਕੁਲ ਖਾਲੀ ਥੋਥੀ, ਜਗਤ ਇਹਦੇ ਵਿੱਚ ਭੁੱਲਿਆ ਹੋਇਆ, ਇਹਦੇ ਵਿੱਚ ਹੈ ਹੂ ਕੁਝ ਨਹੀਂ। ਇੱਥੇ ਬਣਾ ਬਣਾ ਕੇ ਜੋੜ ਜੋੜ ਕੇ ਲੋਕ ਤੁਰ ਜਾਂਦੇ ਨੇ, ਕੌਣ ਪੁੱਛਦਾ? ਲਿਸਟਾਂ ਪੜ੍ਹ ਕੇ ਵੇਖੋ, ਵਿਦਵਾਨ ਸੰਸਾਰ ਤੋਂ ਕਰੋੜਾਂ ਚਲੇ ਗਏ, ਧਨਵਾਦ ਸੰਸਾਰ ਤੋਂ ਧਨਵਾਨ ਕਰੋੜਾਂ ਚਲੇ ਗਏ, ਰਾਜ ਕਰਨ ਵਾਲੇ ਕਰੋੜਾਂ ਚਲੇ ਗਏ। ਹਜ਼ੂਰ ਨੇ ਕਿਹਾ ਰਾਜੇ ਰਈਅਤ ਸਿੱਕਦਾਰ ਕੋਈ ਨਾ ਰਹਿਸੀ, ਉਹ ਜਗਤ ਸ਼ੂਸ਼ਾ ਹੈ, ਐਵੇਂ ਭੁੱਲਿਆ ਹੋਇਆ ਹੈ।
ਲਿਖਿਆ ਕਿਰਤ ਤੁਰੇ ਪਰਵਾਨਾ,
ਤੇ ਤੁਰ ਤੋਂ ਲਿਖਿਆ ਹੋਇਆ ਜੇ ਕਿਰਪਾ ਨਜ਼ਰ ਹੋ ਜਾਏ, ਕੋਈ ਪ੍ਰਵਾਨ ਹੋ ਜਾਏ, ਪੰਡਿਤ ਜੀ ਸੁਰਤ ਜੋੜਨ ਦਾ ਅਭਿਆਸ ਕਰੋ।
ਸੀਜਾ ਜੋਬਨ ਜਰੂਆ ਸਿਰ ਕਾਲ,
ਇਹ ਜੋਬਨ ਛਿੱਜ ਜਾਂਦਾ ਹੈ, ਕਾਲ ਰੂਪੀ ਸਿਰ ਤੇ ਆ ਕੇ ਮੌਤ ਖਲੋਤੀ ਹੈ, ਸਹਿਜੇ ਸਹਿਜੇ ਸਰੀਰ ਕਾਲ ਵੱਲ ਜਾ ਰਿਹਾ ਹੈ।
ਕਾਇਆ ਸੀਜਾ ਭਈ ਸਿਬਾਲ,
ਇਹ ਜਿਹੜੀ ਕਾਇਆ ਹੈ ਜਦੋਂ ਬਿਰਦ ਹੋ ਜਾਂਦੀ, ਏਦਾਂ ਦੀ ਹੋ ਜਾਂਦੀ ਜਿਵੇਂ ਪਾਣੀ ਦੇ ਉੱਪਰ ਜਾਲਾ, ਜਿਹੜਾ ਜਾਲਾ ਫੁੱਲ ਜਾਂਦਾ ਨਾ, ਹਰਾ ਜਿਹਾ ਹੋ ਕੇ ਪੋਲਾ ਪੈ ਜਾਂਦਾ, ਇਸ ਤਰ੍ਹਾਂ ਦਾ ਸਰੀਰ ਹੋ ਜਾਂਦਾ। ਹਜ਼ੂਰ ਨੇ ਕਿਹਾ ਪੰਡਿਤ ਜੀ ਇੱਕ ਤਰੀਕਾ ਹੈ, ਸਰੀਰ ਤੇ ਹੋ ਗਿਆ ਤੁਹਾਡਾ ਬਿਰਧ, ਪਰ ਪਿਛਲੀ ਕੀਤੀ ਹੋਈ ਪੂਜਾ ਨਾਲ ਜੁੜ ਸਕਦੀ ਹੈ। ਮਹਾਰਾਜ ਕਿਵੇਂ? ਕਹਿਣਗੇ ਸ਼ਬਦ ਸੁਰਤ ਦਾ ਅਭਿਆਸ ਕਰ ਤੇ ਅਰਦਾਸ ਕਰ, ਆਹ ਚੀਜ਼ ਸਾਡੇ ਕੰਮ ਆਉਣ ਵਾਲੀ ਹੈ। ਸਿੱਖੀ ਦਾ ਸ਼ੁਰੂਆਤ ਵੀ ਸਿੱਖੀ ਦੀ ਅਰਦਾਸ ਹੈ, ਮਾਰਗ ਵੀ ਅਰਦਾਸ ਹੈ ਤੇ ਮੰਜ਼ਿਲ ਵੀ ਅਰਦਾਸ ਹੈ। ਸਿੱਖ ਨੂੰ ਅਰਦਾਸ ਕਰਨੀ ਚਾਹੀਦੀ। ਹਜ਼ੂਰ ਨੇ ਕਿਹਾ ਪੰਡਿਤ ਜੀ ਅਰਦਾਸ ਕਰੋ, ਥੋੜ੍ਹਾ ਅਭਿਆਸ ਵੀ ਤੁਹਾਨੂੰ ਪਾਸ ਕਰਾ ਦੇਗਾ। ਗੁਰੂ ਨਾਨਕ ਸਾਹਿਬ ਦਾ ਘਰ ਬਹੁਤ ਵੱਡਾ, ਸਿੱਖੋ ਆਪਾਂ ਬਹੁਤੇ ਲੰਬੇ ਅਭਿਆਸ ਨਹੀਂ ਕਰ ਸਕਦੇ, ਪਰ ਇੱਕ ਗੱਲ ਗੁਰੂ ਨੇ ਕਹੀ, ਅਰਦਾਸ ਤੇ ਕਰ ਸਕਦੇ, ਅਰਦਾਸ ਕਰ, ਤੇਰੇ ਥੋੜ੍ਹੇ ਅਭਿਆਸ ਨੂੰ ਵੀ ਭਾਗ ਲੱਗ ਜਾਣਗੇ। ਗੁਰੂ ਕਿਰਪਾ ਕਰੇ, ਸਤਿਗੁਰੂ ਨਦਰ ਦ੍ਰਿਸ਼ਟੀ ਬਖਸ਼ਿਸ਼ ਕਰਨ। ਅਗਲਾ ਜਾਪ ਹੁਣ ਇੱਕ ਪਤਾ ਰਹਿੰਦਾ, ਉਹਦਾ ਜਾਪ ਸਰਵਣ ਕਰੋ ਜੀ।
ਜਾਪੈ ਆਪ ਪ੍ਰਭੂ ਤੇਹੁ ਲੋਇ,
ਤਾਂ ਮਹਾਰਾਜ ਨੇ ਕਿਹਾ ਫਿਰ ਉਹਦੀ ਨਦਰ ਕਿਰਪਾ ਹੁੰਦੀ ਹੈ। ਜਾਪੈ ਆਪ ਪ੍ਰਭੂ ਤੇ ਲੋਏ, ਜਦੋਂ ਕੋਈ ਅਰਦਾਸ ਕਰਦਾ ਉਹਨੂੰ ਤਿੰਨਾਂ ਲੋਕਾਂ ਵਿੱਚੋਂ ਜਾਪਣ ਲੱਗ ਜਾਂਦਾ, ਹਰ ਪਾਸੇ ਉਹੀ ਦਿਸਦਾ, ਫਿਰ ਕਿਸੇ ਨੂੰ ਮਾੜਾ ਨਹੀਂ ਕਹਿੰਦਾ।
ਜੁਗ ਜੁਗ ਦਾਤਾ ਅਵਰ ਨਾ ਕੋਈ,
ਜੁਗਾਂ ਜੁਗੰਤਰਾਂ ਤੋਂ ਇੱਕੋ ਹੀ ਦਾਤਾ ਹੈ, ਹੋਰ ਕੋਈ ਦੂਜਾ ਹੈ ਹੀ ਨਹੀਂ, ਫਿਰ ਉਹਨੂੰ ਇੱਕ ਹੀ ਦਿਸਦਾ। ਉਹ ਪੱਥਰ ਦੀਆਂ ਮੂਰਤੀਆਂ ਵੱਖਰੀਆਂ ਵੱਖਰੀਆਂ ਵੰਡ ਕੇ ਰੱਬ ਵੱਖਰੇ ਨਹੀਂ ਬਣਾਉਂਦਾ, ਇੱਕੋ ਹੀ ਰੱਬ ਉਹਨੂੰ ਨਜ਼ਰ ਆਉਂਦਾ ਹੈ।
ਜਿਉਂ ਭਾਵੈ ਤਿਉਂ ਰਾਖੈ ਰਾਖ,
ਤੇ ਪੰਡਿਤ ਜੀ ਨੇ ਕਿਹਾ ਜੀ ਅਰਦਾਸ ਕੀ ਕਰਨੀ ਉਹ ਵੀ ਦੱਸ ਜਾਓ। ਤਾਂ ਹਜ਼ੂਰ ਗੁਰੂ ਨਾਨਕ ਸਾਹਿਬ ਕਹਿੰਦੇ ਅਰਦਾਸ ਕਰ, ਜਿਉਂ ਭਾਵੈ ਤਿਉਂ ਰਾਖੈ ਰਾਖ, ਮਾਲਕ ਜਿਵੇਂ ਤੈਨੂੰ ਭਾਉਂਦਾ ਨਾ ਬਸ ਰੱਖ ਲੈ, ਕਿਉਂਕਿ ਬੁਰੇ ਭਲੇ ਹਮ ਥਾਰੇ, ਚਾਹੇ ਮਾੜੇ ਆ ਚਾਹੇ ਚੰਗੇ, ਮਾਲਕਾ ਤੇਰੇ ਆ। ਹਜ਼ੂਰ ਨੇ ਕਿਹਾ ਅਰਦਾਸ ਕਰ, ਜਿਉਂ ਭਾਵੈ ਤਿਉਂ ਰੱਖੇ ਰਾਖ, ਫਿਰ ਉਹ ਰੱਖ ਲਵੇਗਾ।
ਜਸ ਜਾਚੋ ਦੇਵੈ ਪਤ ਸਾਖ,
ਫਿਰ ਜਿਸ ਤਰ੍ਹਾਂ ਦੀ ਹਿਰਦੇ ਵਿੱਚ ਯਸ ਜਾਂਚੋ, ਪਰਮਾਤਮਾ ਦਾ ਯਸ ਹਿਰਦੇ ਵਿੱਚ ਮੰਗ, ਤੂੰ ਉਹਦਾ ਨਾਮ ਜਪ ਤੇ ਪਤ ਰੂਪੀ ਸਾਖ ਜਿਹੜੇ ਨੇ ਇਸ ਬੂਟੇ ਨੂੰ ਲੱਗ ਜਾਣਗੇ।
ਜਾਗਤ ਜਾਗ ਰਹਾ ਤੁਧ ਭਾਵਾ,
ਤਾਂ ਹਜ਼ੂਰ ਨੇ ਕਿਹਾ ਫਿਰ ਕੋਈ ਅਕਾਲ ਪੁਰਖ ਵਾਹਿਗੁਰੂ ਦੀ ਨਦਰ ਕਿਰਪਾ ਹੋ ਜਾਏ, ਉਹਨੂੰ ਭਾ ਜਾਵੇ, ਤਾਂ ਉਹ ਸੁੱਤਿਆਂ ਨੂੰ ਵੀ ਜਗਾ ਦਿੰਦਾ, ਉਹ ਜਾਗ੍ਰਿਤ ਅਵਸਥਾ ਵਿੱਚ ਰਹਿੰਦਾ ਤੇ ਉਹਨੂੰ ਫਿਰ ਚੰਗਾ ਲੱਗਦਾ ਹੈ।
ਜਾਂ ਤੂੰ ਮੇਲਾ ਹੈ ਤਾਂ ਤੁਜਾ ਸਮਾਵਾ,
ਅਰਦਾਸ ਕਰ, ਜੇ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਭਾ ਜਾਵੇ ਤੇ ਉਹ ਆਪਣੇ ਨਾਲ ਮਿਲਾ ਲੈਂਦਾ, ਆਪਣੇ ਵਿੱਚ ਸਮਾ ਲੈਂਦਾ ਹੈ।
ਜੈ ਜੈਕਾਰ ਜਪੋ ਜਗਦੀਸ਼,
ਅਰਦਾਸ ਕਰੋ ਪੰਡਿਤ ਜੀ, ਨਾਲ ਉਹਦੀ ਉਸਤਤ ਕਰੋ, ਜੈ ਜੈਕਾਰ ਜਪੋ ਜਗਦੀਸ਼, ਉਹਨੂੰ ਨਿਤ ਜਪਿਆ ਕਰੋ।
ਗੁਰਮਤ ਮਿਲੀਆ ਬੀਸ ਇਕੀਸ,
ਫਿਰ ਗੁਰੂ ਦੀ ਮਤ ਰਾਹੀਂ ਉਹ ਮਿਲਦਾ, ਕੌਣ? ਬੀਸ ਇਕੀਸ, ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਇੱਕ ਈਸ਼ਰ ਹੈ, ਉਹ 20 ਵਿਸਵੇ ਗੁਰੂ ਤੱਕ ਮਿਲਾ ਦਿੰਦਾ, ਗੁਰੂ ਦੀ ਦਿੱਤੀ ਮਤ ਦੇ ਰਾਹੀਂ 20 ਵਿਸਵੇ ਉਹ ਪਰਮਾਤਮਾ ਇੱਕ ਅਕਾਲ ਪੁਰਖ ਜਿਹਨੂੰ ਅਕੀਸ ਕਹਿੰਦੇ, ਇੱਕ ਈਸ਼ਰ ਉਹ ਮਿਲ ਪੈਂਦਾ, ਪਰ ਉਹਦੇ ਅੱਗੇ ਅਰਦਾਸ ਕਰਨੀ ਪੈਂਦੀ। ਕਿਹੜੀ? ਆਪਾਂ ਵੀ ਕਰੀਏ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਸਾਰੇ ਆਖੋ ਸੋ ਮੈਂ ਵਿਸਰ ਨਾ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਸਭਨਾ ਵਾਹ ਕਰੋ ਅਰਦਾਸ ਸੋ ਮੈਂ ਵਿਸਰ ਨਾ ਸੋ ਮੈਂ ਵਿਸਰ ਨਾ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸਤਿਗੁਰੂ ਕਿਰਪਾ ਕਰਨ ਇਹ ਅਰਦਾਸ ਆਪਣੀ ਸਾਰਿਆਂ ਦੀ ਸਤਿਗੁਰੂ ਪ੍ਰਵਾਨ ਕਰਨ ਉੱਠਦਿਆਂ ਬਹਿੰਦਿਆਂ ਨਾਮ ਨਾ ਵਿਸਰੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਕੋਟਾਂ ਕੋਟ ਸ਼ੁਕਰ ਪਿਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਸਮੂਹ ਸਾਧ ਸੰਗਤ ਦਾ ਧੰਨਵਾਦ ਸਮੂਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਤਿਕਾਰਯੋਗ ਸਿੰਘ ਸਾਹਿਬ ਜੀ ਦਾ ਧੰਨਵਾਦ ਆਓ ਆਖਰੀ ਪੰਕਤੀਆਂ ਸਰਵਣ ਕਰੀਏ ਫਿਰ ਸਮਾਪਤੀ ਹੈ ਜੀ
ਜੈ ਜੈਕਾਰ ਜਪੋ ਜਗਦੀਸ਼ ਗੁਰਮਤ ਮਿਲੀਐ ਬੀਸ ਇਕੀਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।